ਸਤਨਾਮ ਧੰਨਵਾਦ ਹੇ ਗੁਰੂ ਸਾਹਿਬ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਖਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਸਤਨਾਮ ਧੰਨਵਾਦ ਹੇ ਗੁਰੂ ਸਾਹਿਬ ਜੀਓ ਕੰਦੀ ਉੱਤੇ ਰੁਖੜਾ ਕਿਚਰਕ ਬੰਨੈ ਤੀਰ ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ ਕੰਦੀ ਉੱਤੇ ਰੁਖੜਾ ਕਿਚਰਕ ਬੰਨੈ ਤੀਰ ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨਿਸਖਣ ਰਹਿ ਗਏ ਵਾਸਾ ਆਇਆ ਤਲ ਗੋਰਾਂ ਸੇ ਨਿਮਾਣੀਆ ਬਹਿਸਨ ਰੂਹਾਂ ਮਲ ਆਖੀ ਸ਼ੇਖਾਂ ਬੰਦਗੀ ਚੱਲਣ ਅੱਜ ਕੇ ਕੱਲ ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮਲ ਆਖੀ ਸ਼ੇਖਾਂ ਬੰਦਗੀ ਚੱਲਣ ਅੱਜ ਕੇ ਕੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ ਅੱਜ ਬਾਬਾ ਫਰੀਦ ਸਾਹਿਬ ਦੇ 96 ਔਰ 97 ਸਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਕਰ ਸਕੀਏ। ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਮਰੱਥ ਗੁਰੂ ਤੇ ਉਸ ਮਹਾਨ ਮਹਾਂਪੁਰਖ ਦਰਵੇਸ਼ ਜਿਸ ਦੇ ਸੁਖਨ ਜਿਨ੍ਹਾਂ ਦੇ ਇਲਾਹੀ ਇਸ ਬਚਨ ਨੂੰ ਆਪਾਂ ਲੜੀਵਾਰ ਵਿਚਾਰ ਰਹੇ ਹਾਂ, ਸਾਨੂੰ ਆਪ ਅੰਦਰ ਦਾ ਟਿਕਾ ਇਕਾਗਰਤਾ ਬਖਸ਼ਣ ਤਾਂ ਜੋ ਭਿੱਜ ਕੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਹੋ ਸਕੇ। ਆਪ ਜੀ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਬਾ ਫਰੀਦ ਸਾਹਿਬ ਜੀ ਨੇ ਇਸ ਪਹਿਲੇ ਸਲੋਕ ਦੇ ਵਿੱਚ ਦੋ ਤੁਕਾਂ ਔਰ ਇਹਨਾਂ ਦੋ ਤੁਕਾਂ ਦੇ ਸਲੋਕ ਵਿੱਚ ਦੋ ਹੀ ਉਦਾਹਰਨਾਂ ਦਿੱਤੀਆਂ ਨੇ, ਪਰ ਦੋਨਾਂ ਤੁਕਾਂ ਵਿੱਚ ਇੱਕ ਗੱਲ ਸਾਂਝੀ ਰੱਖੀ ਗਈ, ਉਹ ਹੈ ਕਿਚਰਕ ਤੇ ਕਿਚਰ। ਬਾਬਾ ਸਾਹਿਬ ਜੀ ਬਚਨ ਕਰ ਰਹੇ ਨੇ ਕਿ ਇੱਕ ਨਦੀ ਦੇ ਦਰਿਆ ਦੇ ਕਿਨਾਰੇ ਤੇ ਬ੍ਰਿਕਸ਼ ਖਲੋਤਾ ਹੈ ਤੇ ਦਰਿਆ ਉਹਦੀਆਂ ਜੜ੍ਹਾਂ ਦੇ ਥੱਲੇ ਰਹਿਰਾਂ ਨਾਲ ਪਾਣੀ ਟਕਰਾ ਟਕਰਾ ਕੇ ਸਾਰੀ ਮਿੱਟੀ ਨੂੰ ਖੋਰ ਕੇ ਲਿਜਾ ਰਿਹਾ ਹੈ। ਪਤਾ ਨਹੀਂ ਕਿ ਕਿੰਨੀ ਕੁ ਦੇਰ ਇਸ ਰੁੱਖ ਨੇ ਖਲੋਣਾ ਹੈ। ਥੋੜ੍ਹਾ ਜਿਹਾ ਤੇਜ਼ ਹਵਾ ਦਾ ਇੱਕ ਝੋਂਕਾ ਆਇਆ ਤੇ ਇਸ ਰੁੱਖ ਨੂੰ ਜੋ ਸੁਬਾ ਦਿਸ ਰਿਹਾ ਹੈ ਦੁਪਹਿਰ ਤੱਕ ਹੋਦਾ ਹੈ, ਹੋ ਸਕਦਾ ਇਹਦਾ ਨਾਮੋ ਨਿਸ਼ਾਨ ਹੀ ਮਿਟ ਜਾਏ, ਇਹਨੂੰ ਆਪਣੇ ਨਾਲ ਲੈ ਜਾਏ। ਕਿਚਰਕ ਕਿੰਨੀ ਕੁ ਦੇਰ ਤੱਕ ਖਲੋਤਾ ਰਹੇਗਾ। ਦੂਸਰਾ ਬਚਨ ਕੱਚੈ ਭਾਂਡੈ ਰੱਖੀਐ ਕਿਚਰ ਤਾਈ ਨੀਰ। ਕੱਚੇ ਭਾਂਡੇ ਵਿੱਚ ਜੋ ਭਾਂਡਾ ਪਾਣੀ ਪਾਇਆ ਖੁਰਨ ਲੱਗ ਪਿਆ, ਕਿੰਨੀ ਕੁ ਦੇਰ ਤੱਕ ਉਸ ਭਾਂਡੇ ਵਿੱਚ ਪਾਣੀ ਨੂੰ ਰੋਕ ਕੇ ਰੱਖਿਆ ਜਾ ਸਕਦਾ, ਜਿਸ ਭਾਂਡੇ ਨੂੰ ਖੋਰਾ ਲੱਗ ਜਾਏ ਉਹ ਭਾਂਡਾ ਅੱਜ ਵੀ ਖਤਮ ਤੇ ਉਹ ਭਾਂਡਾ ਕੱਲ੍ਹ ਵੀ ਖਤਮ ਹੈ। ਕਿੰਨੀ ਕੁ ਦੇਰ ਤੱਕ ਉਹ ਬਰਤਨ ਰਹੇਗਾ? ਇਹ ਦੋ ਤੁਕਾਂ ਦਾ ਸ਼ਲੋਕ ਤੇ ਦੋ ਹੀ ਇਸ ਦੇ ਵਿੱਚ ਉਦਾਹਰਨ ਪੜ੍ਹਦਿਆਂ ਅੱਜ ਮਨ ਚ ਆਇਆ ਕਿਚਰਕ ਤੇ ਕਿਚਰ ਸ਼ਬਦ, ਅਸਲ ਵਿੱਚ ਇਸ ਦੀ ਵਿਆਖਿਆ ਅਸੀਂ ਕਰਨੀ ਹੈ ਕਿ ਇਹਦਾ ਭਾਵ ਕੀ ਹੈ। ਇਸ ਸੰਸਾਰ ਵਿੱਚ ਜਿਤਨੇ ਵੀ ਇਨਸਾਨ ਨੇ ਮਨੁੱਖ ਨੇ ਅਸੀਂ ਸਾਰੇ ਦਰਿਆ ਦੇ ਕਿਨਾਰੇ ਤੇ ਖਲੋਤੇ ਹੋਏ ਬਿਰਸ਼ ਦੀ ਤਰ੍ਹਾਂ, ਰੋਜ਼ ਸਮੇਂ ਦਾ ਦਰਿਆ ਸਾਨੂੰ ਟਕਰਾ ਰਿਹਾ ਤੇ ਜਿਤਨੀਆਂ ਛੱਲਾਂ ਕਦੀ ਰੁੱਖ ਦੀਆਂ ਜੜ੍ਹਾਂ ਨਾਲ ਟਕਰਾਉਂਦੀਆਂ ਨੇ ਉਹਨਾਂ ਮਿੱਟੀ ਨੂੰ ਪੱਟ ਕੇ ਲਿਜਾਂਦੀਆਂ ਨੇ, ਤੇ ਜਿਤਨਾ ਦਿਨ ਸਾਡੀ ਜ਼ਿੰਦਗੀ ਚ ਬਤੀਤ ਹੁੰਦੇ ਨੇ ਸੱਚ ਜਾਣੋ ਇਹ ਸਾਡੀ ਜ਼ਿੰਦਗੀ ਦੀ ਜੜ੍ਹ ਨੂੰ ਖੋਖਲਿਆਂ ਪਏ ਕਰਦੇ ਨੇ। ਰੋਜ਼ ਛੱਲ ਵੱਜਦੀ ਪਈ ਪਰ ਯਾਦ ਰੱਖੀ ਪਤਾ ਇਸ ਰੁੱਖੜੇ ਦਾ ਵੀ ਕੋਈ ਨਹੀਂ ਕਿ ਅੱਜ ਜਿਹੜਾ ਰੁੱਖੜਾ ਬੈਠਾ ਹੈ ਵਿਚਰ ਰਿਹਾ ਹੈ ਕੱਲ ਸ਼ਾਮ ਤੱਕ ਹੋ ਸਕਦਾ ਕੱਲ ਸਵੇਰ ਤੱਕ ਇਹ ਰੁੱਖੜਾ ਧਰਤੀ ਤੋਂ ਕੂਚ ਹੀ ਕਰ ਜਾਏ। ਕੋਈ ਭਰੋਸਾ ਨਹੀਂ। ਕੱਚਾ ਭਾਂਡਾ ਹੈ ਸਰੀਰ, ਜਿਸ ਦਿਨ ਦਾ ਜਨਮ ਹੋਇਆ ਉਸ ਦਿਨ ਦਾ ਖੋਰਾ ਲੱਗ ਗਿਆ, ਖੁਰੀ ਜਾ ਰਿਹਾ ਬਰਤਨ ਤੇ ਪਤਾ ਨਹੀਂ ਉਹ ਘੜੀ ਕਦੋਂ ਆਉਣੀ ਹੈ ਜਦੋਂ ਇਸ ਖੁਰੇ ਹੋਏ ਭਾਂਡੇ ਨੇ ਟੁੱਟ ਜਾਣਾ ਤੇ ਪਾਣੀ ਖਤਮ ਨਿਕਲ ਜਾਏਗਾ ਇਹਦੇ ਵਿੱਚੋਂ। ਇਹਦਾ ਭਾਵ ਕਿ ਮੌਤ ਦਾ ਕੋਈ ਪਤਾ ਨਹੀਂ ਕਿ ਕਿਸ ਵੇਲੇ ਮੌਤ ਨੇ ਇਨਸਾਨ ਨੂੰ ਲੈ ਜਾਣਾ ਹੈ। ਆਓ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪਹਿਲਾਂ ਇਹ ਦੇਖੀਏ। ਇਹ ਭਰੋਸਾ ਸਾਨੂੰ ਬੱਝੇ, ਵਾਪਰਨਾ ਜ਼ਰੂਰ ਏ ਪਰ ਮਨ ਨੂੰ ਭਰੋਸਾ ਨਹੀਂ। ਮਨ ਦੂਜਿਆਂ ਨੂੰ ਸਮਝਾ ਰਿਹਾ ਵੀ ਤੁਹਾਡੇ ਘਰ ਚ ਵਾਪਰਨਾ ਪਰ ਇਹ ਨਹੀਂ ਮਹਿਸੂਸ ਕਰਦਾ ਕਿ ਜੋ ਕੁਝ ਮੈਂ ਕਹਿ ਰਿਹਾ ਉਹ ਮੇਰੇ ਘਰ ਵਿੱਚ ਵੀ ਵਾਪਰਨ ਵਾਲਾ ਹੈ, ਉਹ ਮੇਰੇ ਨਾਲ ਵਾਪਰਨਾ ਹੈ, ਉਹ ਬਤੀਤ ਹੋਣਾ। ਗੁਰੂ ਜੀ ਨੇ ਬਾਣੀ ਚ ਕਿਹਾ ਮੌਤ ਦਾ ਕੋਈ ਵਕਤ ਨਹੀਂ, ਪਰ ਇੱਕ ਗੱਲ ਫਿਰ ਅਰਜ਼ ਕਰਾਂ, ਵਕਤ ਤੋਂ ਬਿਨਾਂ ਮੌਤ ਨਹੀਂ ਆਉਂਦੀ। ਇਹ ਦੋ ਗੱਲਾਂ ਪਹਿਲਾਂ ਅਸੀਂ ਬਾਣੀ ਚੋਂ ਵੇਖੀ। ਮੌਤ ਦਾ ਵਕਤ ਕੋਈ ਨਹੀਂ ਇਹਦਾ ਅਰਥ ਕੀ ਹੈ? ਅਸੀਂ ਕੋਈ ਵੀ ਚੀਜ਼ ਦੇਖਦੇ ਹਾਂ ਉਹ ਸਮੇਂ ਦੇ ਨਾਲ ਪ੍ਰਫੁੱਲਤ ਹੁੰਦੀ। ਅਸੀਂ ਦੇਖਦੇ ਹਾਂ ਬੱਚਾ ਕਿਸੇ ਮੁਕਾਮ ਤੇ ਮੰਜ਼ਿਲ ਤੇ ਪਹੁੰਚਦਾ ਤੇ ਉਸ ਦੇ ਪੜ੍ਹਾਈ ਦੇ ਸਾਲਾਂ ਦਾ ਸਮਾਂ ਨਿਸ਼ਚਿਤ ਹੈ, ਉਸ ਦੀ ਡਿਗਰੀ ਪ੍ਰਾਪਤ ਕਰਨ ਦਾ ਵਕਤ ਮੁਕਰਰ ਹੈ। ਇੱਥੋਂ ਤੱਕ ਵੱਖ ਵੱਖ ਮੁਲਕਾਂ ਨੇ ਆਦਮੀ ਦੇ ਜਿਸਮ ਦਾ ਵੀ ਵਕਤ ਮੁਕਰਰ ਕਰ ਦਿੱਤਾ ਕਿ ਇੰਨੀ ਉਮਰ ਦੇ ਵਿੱਚ ਇਹ ਬੰਦਾ ਗ੍ਰਿਸ਼ਤੀ ਬਣ ਸਕਦਾ ਹੈ, ਉਹਦਾ ਵੀ ਸਮਾਂ ਨਿਸ਼ਚਿਤ ਹੈ। ਯਾਦ ਰੱਖਿਓ ਸਾਡੇ ਸਿਲੇਬਸ ਅਨੁਸਾਰ ਬੱਚਿਆਂ ਦੇ ਪੜ੍ਹਾਈ ਦੇ ਸਮੇਂ ਮੁਕਰਰ ਨੇ, ਬੱਚਿਆਂ ਦੀ ਡਿਗਰੀ ਦੇ ਸਾਲ ਮੁਕਰਰ ਨੇ, ਇਨਸਾਨ ਦੀ ਜ਼ਿੰਦਗੀ ਦੇ ਵਿਆਹ ਦਾ ਸਾਲ ਵੀ ਬੰਦੇ ਨੇ ਮੁਕਰਰ ਕਰ ਦਿੱਤਾ, ਘੱਟੋ ਘੱਟ ਇੰਨੇ ਸਾਲ ਦੀ ਉਮਰ ਹੋਵੇ। ਪਰ ਅੱਜ ਤੱਕ ਕਿਸੇ ਕਾਨੂੰਨ ਵਿੱਚ ਕਿਸੇ ਮੁਲਕ ਨੇ ਇਹ ਨਹੀਂ ਲਿਖਿਆ ਵੀ ਬੰਦੇ ਦੀ ਮੌਤ ਦੇ ਇੰਨੇ ਸਾਲ ਮੁਕਰਰ ਹੋਣ। ਇੱਥੇ ਸਭ ਦੀਆਂ ਬਾਹਾਂ ਖੜੀਆਂ ਹੋ ਗਈਆਂ, ਮੌਤ ਦਾ ਕੋਈ ਵਕਤ ਮੁਕਰਰ ਨਹੀਂ। ਤੇ ਦੂਸਰੀ ਬੇਨਤੀ ਕਿ ਮੌਤ ਦਾ ਵਕਤ ਵੀ ਲਿਖਿਆ ਹੋਇਆ, ਮੁਕਰਰ ਕਿਉਂ ਨਹੀਂ? ਇਹਦਾ ਭਾਵ ਕਿ ਅਸੀਂ ਮਤ ਸੋਚੀਏ ਵੀ ਅਜੇ ਤਾਂ ਮੇਰੇ ਕੇਸ ਚਿੱਟੇ ਨਹੀਂ ਹੋਏ, ਅਜੇ ਮੇਰੇ ਤੇ ਬੁੱਢੇ ਪਾਣੀ ਆਇਆ, ਅਜੇ ਤਾਂ ਉਮਰ ਬਿਲਕੁਲ ਛੋਟੀ ਹੈ, ਅਜੇ ਤਾਂ 2 ਮਹੀਨੇ ਸਾਲ 6 ਮਹੀਨੇ ਦੀ ਉਮਰ ਏ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਬੇਵਕਤੀ ਮੌਤ ਆ ਗਈ। ਨਹੀਂ ਭਾਈ ਗੁਰਸਿੱਖੋ, ਵਕਤ ਤੋਂ ਬਿਨਾਂ ਕਦੀ ਕਿਸੇ ਨੂੰ ਮੌਤ ਨਹੀਂ ਆਈ। ਵਕਤ ਆਉਂਦਾ, ਸਮਾਂ ਆ ਜਾਂਦਾ ਤੇ ਇਨਸਾਨ ਧਰਤੀ ਤੋਂ ਤੁਰ ਪੈਂਦਾ। ਸਮੇਂ ਤੋਂ ਪਹਿਲਾਂ ਕੋਈ ਗਿਆਨ ਨਹੀਂ, ਪਰ ਦੂਜੀ ਬੇਨਤੀ ਦਾ ਸਮਾਂ ਨਿਸ਼ਚਿਤ ਵੀ ਕੋਈ ਨਹੀਂ। ਹਜ਼ੂਰ ਨੇ ਬਾਣੀ ਵਿੱਚ ਕੁਝ ਬਚਨ ਕਹੇ ਨੇ, ਸਿਰਫ ਅਸੀਂ ਇਹ ਪ੍ਰਮਾਣ ਪਹਿਲਾਂ ਗੁਰੂ ਗ੍ਰੰਥ ਸਾਹਿਬ ਚੋਂ ਦਰਸ਼ਨ ਕਰੀਏ। ਕੋਈ ਪਤਾ ਨਹੀਂ ਕਦੋਂ ਚਲੇ ਜਾਣਾ, ਪਰ ਵਾਰੀ ਵਾਰੀ ਚਲੇ ਜਾਣਾ ਹੈ। ਗੁਰੂ ਜੀ ਦੇ ਅਮੋਲਕ ਬਚਨ ਅਸੀਂ ਪੜ੍ਹਨੇ ਆ, ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ। ਰਾਣਾ ਰਾਓ ਦਾ ਅਰਥ ਕਿ ਕੋਈ ਅਮੀਰ ਕੋਈ ਗਰੀਬ ਕੋਈ ਕੰਗਾਲ ਕਦੀ ਕੋਈ ਟਿਕਿਆ ਨਹੀਂ ਇੱਥੇ। ਇਹ ਨਹੀਂ ਕਿ ਮੌਤ ਦਾ ਅਮੀਰ ਵਾਸਤੇ ਪੈਮਾਨਾ ਹੋਰ ਏ ਤੇ ਗਰੀਬ ਦੇ ਵਾਸਤੇ ਹੋਰ ਹੈ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਕਿਸੇ ਨੇ ਧੀਰਜ ਦੇ ਕੇ ਨਹੀਂ ਕਹਿਣਾ ਕਿ ਕੋਈ ਬਾਤ ਨਹੀਂ, ਅਜੇ ਤੂੰ ਕੋਈ ਸਾਲ ਹੋਰ ਜੀ ਸਕਣਾ ਹੈ। ਕੋਈ ਕਿਸੇ ਨੂੰ ਧੀਰਜ ਦਿੰਦਾ? ਫਿਰ ਇਸ ਤੋਂ ਅਗਲਾ ਬਚਨ ਹਜ਼ੂਰ ਨੇ ਇੱਕ ਹੋਰ ਪ੍ਰਮਾਣ ਦਿੱਤਾ ਤੇ ਥੋੜਾ ਜਿਹਾ ਟਿਕ ਕੇ ਇਸ ਪਵਿੱਤਰ ਬਚਨ ਨੂੰ ਆਪਾਂ ਅੱਜ ਵਿਚਾਰਨਾ। ਗੁਰੂ ਜੀ ਨੇ ਇੱਕ ਹੋਰ ਬਚਨ ਕਿਹਾ, ਵਾਰੀ ਦੇ ਅਰਥ ਕਿਨੇ ਵੀ ਮੈਂ ਕਰਨੇ ਚਾਹੁੰਦਾ। ਬਾਬਾ ਫਰੀਦ ਸਾਹਿਬ ਦੇ ਸ਼ਲੋਕ ਵਾਚੇ ਸਨ, ਇਸ ਵਿੱਚ ਅਮੋਲਕ ਬਚਨ ਸੀ, ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਉੱਥੇ ਹਜ਼ੂਰ ਨੇ ਕਿਹਾ ਵਾਰੀ ਆਪੋ ਆਪਣੀ ਕੋਈ ਧੀਰਜ ਨਹੀਂ ਦੇ ਸਕਦਾ। ਤੇ ਇੱਥੇ ਸਿੱਧੇ ਜੇ ਅਰਥ ਮੈਂ ਕਰ ਜਾਵਾਂ ਕਿ ਦੇਖੋ ਅਸੀਂ ਤਨ ਤੇ ਕੱਪੜੇ ਪਾਉਂਦੇ ਹਾਂ, ਵੈਸੇ ਖਿੰਥਾ ਦਾ ਆਖਰੀ ਅਰਥ ਹੁੰਦਾ ਗੋਦੜੀ, ਗੋਦੜੀ ਦਾ ਸੰਬੰਧ ਫਕੀਰ ਦੇ ਨਾਲ ਹੈ। ਫਕੀਰ ਆਪਣੇ ਤਨ ਦੇ ਉੱਪਰ ਗੋਦੜੀ ਧਾਰਨ ਕਰਦਾ ਹੈ ਤੇ ਜਦੋਂ ਕਿਤੇ ਪਾਟਣ ਲੱਗਦੀ ਏ ਧਾਗਾ ਲੈਂਦਾ ਹੈ, ਉਸ ਪਾਟੀ ਹੋਈ ਗੋਦੜੀ ਨੂੰ ਟਾਂਕੇ ਲਾ ਕੇ ਸੀ ਲੈਂਦਾ ਹੈ ਤੇ ਕਈ ਵਾਰੀ ਉਹ ਦੂਸਰਾ ਕੱਪੜਾ ਧਾਰਨ ਨਹੀਂ ਕਰਦਾ, ਸਿਰਫ ਉਸ ਗੋਦੜੀ ਨੂੰ ਆਪਣੇ ਤਨ ਤੇ ਪਾਈ ਫਿਰਦਾ। ਮੈਂ ਇਹ ਖਿੰਨ ਵਿੱਚੋਂ ਨਿਕਲਣ ਲੱਗਾ, ਉਹਦੇ ਸਬਰ ਦੀ ਨਿਸ਼ਾਨੀ ਏ, ਉਹਦੇ ਸੰਤੋਖ ਦਾ ਚਿੰਨ੍ਹ ਹੈ। ਸਰਮਦ, ਮੈਂ ਖਿੰਨ ਵਿੱਚੋਂ ਨਿਕਲਣ ਲੱਗਾ, ਸਰਮਦ ਉਹ ਵੀ ਆਪਣੇ ਤਨ ਤੇ ਗੋਦੜੀ ਲੈਂਦਾ ਸੀ। ਬਾਬਾ ਫਰੀਦ ਸਾਹਿਬ ਆਪਣੇ ਤਨ ਦੇ ਉੱਤੇ ਕੰਬਲੀ ਲੈਂਦੇ ਸਨ, ਉਸ ਕੰਬਲੀ ਦਾ ਰੰਗ ਸੀ ਕਾਲਾ। ਉਸ ਕੰਬਲੀ ਨੂੰ ਉਹਨਾਂ ਨੇ ਬਾਹਰ ਮੁਖੀ ਪ੍ਰਤੀਕ ਵਜੋਂ ਵੀ ਵਰਤਿਆ ਕਿ ਚੱਲਾਂ ਤਾਂ ਭਿੱਜੈ ਕੰਬਲੀ। ਸਰਮਦ ਆਪਣੇ ਤਨ ਤੇ ਲੈਂਦਾ ਕੰਬਲੀ, ਪਰ ਹਜ਼ਾਰਾਂ ਰੁਪਈਆਂ ਦੇ ਕੀਮਤੀ ਵਸਤਰ ਪਾਉਣ ਵਾਲੇ ਸੰਸਾਰ ਫਕੀਰ ਦੀ ਗੋਦੜੀ ਨੂੰ ਵੇਖ ਕੇ ਕਦੀ ਮਜ਼ਾਕ ਨਾ ਉਡਾਈ। ਤੇਰੇ ਹਜ਼ਾਰਾਂ ਰੁਪਈਆਂ ਦੇ ਕੀਮਤੀ ਵਸਤਰ ਜਿਨ੍ਹਾਂ ਵਿੱਚ ਚਾਂਦੀ ਤੇ ਸੋਨੇ ਦੀਆਂ ਤੰਦਾਂ ਦੀ ਤਿੱਲੇ ਦੀ ਕਢਾਈ ਕੀਤੀ ਹੋਵੇ, ਇਸ ਨਾਲ ਉਹ ਫਕੀਰ ਦੀ ਪਾਟੀ ਹੋਈ ਗੋਦੜੀ ਬਿਹਤਰ ਹੈ। ਤੇਰੇ ਤਨ ਤੇ ਪਾਇਆ ਹੋਇਆ ਕੀਮਤੀ ਵਸਤਰ ਪੱਤ ਮਿੱਟੀ ਚ ਮਿਲਾ ਦਿੰਦਾ ਤੇ ਫਕੀਰ ਆਪਣੇ ਤਨ ਦਾ ਕੱਪੜਾ ਇੱਕ ਪਾਟੀ ਟਾਕੀ ਵੀ ਦੇ ਜਾਏ, ਸਾਰੇ ਪਰਿਵਾਰ ਦੀ ਇੱਜ਼ਤ ਟੱਕੀ ਜਾ ਸਕਦੀ ਹੈ। ਤਾਂ ਹੀ ਗੁਰੂ ਜੀ ਨੇ ਕਿਹਾ, ਕਹਿਣ ਲੱਗੇ ਭਗਤ ਜਨਾ ਕਾ ਲੂਗਰਾ, ਲੂਗਰਾ ਦਾ ਅਰਥ ਕੱਪੜਾ, ਪੁਰਾਣਾ ਕੱਪੜਾ, ਫਟਿਆ ਹੋਇਆ ਕੱਪੜਾ। ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ, ਸਾਕਤ ਸਿਰ ਪੋ ਰੇਸ਼ਮੀ ਪੈਰਤ ਪਤ ਖੋਈ। ਸਾਕਤ ਦੇ ਰੇਸ਼ਮੀ ਕੱਪੜੇ ਤੇ ਫਕੀਰ ਦੀ ਪਾਟੀ ਹੋਈ ਕੰਬਲੀ, ਕੰਬਲੀ ਪੱਤ ਢੱਕਦੀ। ਮੈਂ ਉਸ ਸੰਬੰਧੀ ਇੱਕ ਅਰਜ਼ ਕਰਨੀ ਚਾਹੁੰਦਾ ਕਿ ਸਰਮਦ ਦੀ ਜ਼ਿੰਦਗੀ ਵਿੱਚ ਮੈਂ ਕੌਲ ਪੜਿਆ, ਇਹ ਆਪਣੇ ਸਰੀਰ ਤੇ ਕੱਪੜਾ ਨਹੀਂ ਸੀ ਲੈਂਦਾ, ਪੂਰਾ ਨਗਨ ਸੀ। ਹੁਣ ਇਹਨੂੰ ਜੇ ਆਪਾਂ ਗੁਰਮਤਿ ਦੀ ਮਰਿਆਦਾ ਨਾਲ ਢਾਲੀਏ, ਦਰਨਾ ਦੇਖੋ, ਨਗਨ ਫਿਰਤ ਰੰਗ ਏਕ ਕੇ ਉਹ ਸ਼ੋਭਾ ਪਾਏ, ਤਨ ਤੇ ਦੇ ਬਸਤਰ ਨਹੀਂ ਸੀ। ਔਰੰਗਜ਼ੇਬ ਜਾਮਾ ਮਸਜਿਦ ਨਮਾਜ਼ ਅਦਾ ਕਰਨ ਆਇਆ, ਮੁਲਾਣਿਆਂ ਨੇ, ਕਾਜ਼ੀਆਂ ਨੇ, ਸ਼ਰਈ ਲੋਕਾਂ ਨੇ ਕਿਹਾ, ਬਾਦਸ਼ਾਹ ਤੂੰ ਇਸਲਾਮ ਦਾ ਝੰਡਾ ਬੁਲੰਦ ਪਿਆ ਕਰਨਾ ਹੈ, ਪਰ ਆਹ ਦੇਖ ਫਕੀਰ, ਇਹਦੇ ਤਨ ਉੱਪਰ ਕੋਈ ਬਸਤਰ ਨਹੀਂ, ਇਹਦੇ ਉੱਪਰ ਇਹਨੂੰ ਕਹੋ ਆਪਣੇ ਤਨ ਨੂੰ ਬਸਤਰ ਨਾਲ ਕੱਪੜੇ ਨਾਲ ਢੱਕ ਲੈ। ਔਰੰਗਜ਼ੇਬ ਨੇੜੇ ਗਿਆ, ਕਹਿਣ ਲੱਗਾ ਫਕੀਰ ਆਪਣੇ ਜਿਸਮ ਨੂੰ, ਆਪਣੇ ਬਦਨ ਨੂੰ ਕੱਪੜੇ ਨਾਲ ਤੂੰ ਢੱਕ ਇਹਨੂੰ ਪਰਦੇ ਚ ਰੱਖ। ਉਹਨੇ ਨਜ਼ਰ ਭਰ ਕੇ ਦੇਖਿਆ ਤੇ ਹੱਸ ਪਿਆ, ਕਹਿਣ ਲੱਗਾ ਕੱਪੜਾ ਤਾਂ ਹੈ ਨਹੀਂ, ਕਿਹਦੇ ਨਾਲ ਢੱਕਾਂ। ਉਹਨੇ ਥੋੜੀ ਦੂਰੀ ਤੇ ਪਈ ਹੋਈ ਸਰਮਦ ਦੀ ਗੋਦੜੀ ਦੇਖ ਲਈ, ਕਹਿਣ ਲੱਗਾ ਜੇ ਤੇਰੇ ਕੋਲ ਦੂਸਰਾ ਕੋਈ ਕੱਪੜਾ ਨਹੀਂ ਤਨ ਤੇ ਪਾਉਣ ਲਈ, ਆ ਗੋਦੜੀ ਤੇਰੀ ਏ। ਫਕੀਰ ਮਸਤੀ ਸਰਮਦ ਕਹਿੰਦਾ ਹਾਂ ਮੇਰੀ ਜਾਮਾ ਮਸਜਿਦ ਦੇ ਨੇੜੇ ਹੀ ਇਹਦਾ ਮਜ਼ਾਰ ਹੈ, ਇਹਦਾ ਥਾਂ ਹੈ, ਕਿਉਂਕਿ ਇਹਦਾ ਸਿਰ ਲਾਇਆ ਗਿਆ ਸੀ, ਉਧਰ ਨਹੀਂ ਮੈਂ ਤੁਰਨਾ। ਉਹਨੇ ਕਿਹਾ ਤੇਰੀ ਗੋਦੜੀ ਹੈ? ਕਹਿਣ ਲੱਗਾ ਹਾਂ ਮੇਰੀ ਹੈ। ਕਹਿੰਦਾ ਫਿਰ ਇਹ ਸਰੀਰ ਤੇ ਲੈ ਲੈ ਜਦੋਂ ਲੋਕ ਲੰਘਦੇ ਨੇ। ਕਹਿੰਦਾ ਕਿਵੇਂ ਲਵਾਂ, ਮੇਰੇ ਤੋਂ ਲਈ ਨਹੀਂ ਜਾਂਦੀ। ਕਹਿਣ ਲੱਗਾ ਤੂੰ ਇੱਕ ਕੰਮ ਕਰ ਬਾਦਸ਼ਾਹ, ਆਇਆ ਤੇ ਹੈ, ਇਹ ਗੋਦੜੀ ਚੁੱਕ ਕੇ ਮੇਰੇ ਤਨ ਤੇ ਦੇ ਦੇ। ਇਤਿਹਾਸ ਚ ਲਿਖਿਆ ਔਰੰਗਜ਼ੇਬ ਅੱਗੇ ਵਧਿਆ ਇਹ ਦੱਸਣ ਲਈ ਕਿ ਮੈਂ ਪਰਦੇ ਪਾਨਾ ਵਾਂ, ਜਦੋਂ ਗੋਦੜੀ ਨੂੰ ਹੱਥ ਲਾਇਆ ਜਿਵੇਂ ਬਿਜਲੀ ਦਾ ਕਰੰਟ ਲੱਗਦਾ ਪਿੱਛੇ ਹੋ ਗਿਆ। ਹੱਸਿਆ ਸਰਮਦ ਕਹਿਣ ਲੱਗਾ ਗੋਦੜੀ ਚੁੱਕੀ ਨਹੀਂ ਗਈ? ਔਰੰਗਜ਼ੇਬ ਖਾਮੋਸ਼ ਸੀ। ਫਿਰ ਉਹਨੇ ਕਿਹਾ ਗੋਦੜੀ ਚੁੱਕੀ ਨਹੀਂ ਗਈ ਤੇਰੇ ਤੋਂ? ਔਰੰਗਜ਼ੇਬ ਨੂੰ ਉਹਨੇ ਗੱਲ ਕਹੀ, ਜਦੋਂ ਗੋਦੜੀ ਦੇ ਥੱਲੇ ਦੇਖਿਆ ਤੇ ਦਾਰਾ ਸ਼ਿਕੋ ਤੇ ਸ਼ਾਹਜਹਾਂ ਦਾ ਸਿਰ ਪਿਆ ਹੋਇਆ ਹੈ, ਜਿਸ ਬਾਪ ਨੂੰ ਤੇ ਭਰਾ ਦਾ ਉਹਨੇ ਕਤਲ ਕੀਤਾ ਉਹਦਾ ਸਿਰ ਪਿਆ ਹੈ। ਤੇ ਫਕੀਰ ਨੰਗਾ ਤਾੜੀ ਮਾਰ ਕੇ ਹੱਸਿਆ, ਕਹਿਣ ਲੱਗਾ ਉਹ ਬਾਦਸ਼ਾਹ ਆਪਣੇ ਤਨ ਨੂੰ ਢੱਕਾਂ ਕਿ ਤੇਰੇ ਪਾਪਾਂ ਉੱਤੇ ਪਰਦੇ ਪਾਵਾਂ, ਵਕਤ ਨਹੀਂ ਮਿਲ ਰਿਹਾ ਕਿ ਤੇਰੇ ਆਪ ਕੀਤੇ ਹੋਏ ਪਾਪ ਦੀ ਤੇ ਮੈਂ ਗੋਦੜੀ ਪਾਈਏ। ਔਰੰਗਜ਼ੇਬ ਨਿਰਤਰ ਹੋ ਕੇ ਚਲਾ ਗਿਆ। ਖੈਰ ਮੈਂ ਜਿਹੜੀ ਅਸਲ ਚ ਬੇਨਤੀ ਕਰਨ ਲੱਗਾ ਸਾਂ ਕਿ ਫਕੀਰ ਆਪਣੇ ਤਨ ਤੇ ਗੋਦੜੀ ਪਾਉਂਦਾ ਤੇ ਮੇਰਾ ਖਿਆਲ ਬਾਬਾ ਫਰੀਦ ਸਾਹਿਬ ਨੇ ਪਾਟੀ ਹੋਵੇਗੀ ਕਿਸੇ ਦਿਨ ਕੰਬਲੀ, ਕਿਉਂਕਿ ਉਹਨਾਂ ਕਦੀ ਕਿਸੇ ਤੋਂ ਕੁਛ ਮੰਗਿਆ ਨਹੀਂ ਸੀ। ਤੇ ਪਿਛਲੇ ਦਿਨ ਅਰਜ਼ ਕੀਤੀ ਸੀ ਬਾਬਾ ਸਾਹਿਬ ਦੇ ਚਲਾਣੇ ਵੇਲੇ ਵੀ ਚਾਦਰ ਕਿਸੇ ਦੂਜੇ ਨੇ ਘਰੋਂ ਲਿਆ ਕੇ ਉੱਤੇ ਪਾਈ ਸੀ। ਹੋ ਸਕਦਾ ਬਾਬਾ ਸਾਹਿਬ ਦੇ ਗੋਦੜੀ ਨੂੰ ਕਿਤੇ ਪਾਟਕੀ ਹੋਵੇ, ਉਹਨੇ ਧਾਗਾ ਤੇ ਬਾਬਾ ਸਾਹਿਬ ਨੇ ਸੂਈ ਲੈ ਕੇ ਬਾਬਾ ਫਰੀਦ ਜੀ ਨੇ ਸੂਈ ਨਾਲ ਗੋਦੜੀ ਸੌਂ ਲਈ ਤੇ ਜਦੋਂ ਤਨ ਉੱਤੇ ਲਈ ਤੇ ਉਦੋਂ ਨਾਲ ਹੀ ਇਹ ਬਚਨ ਆ ਗਏ ਹੋਣਗੇ। ਕਹਿਣ ਲੱਗੇ ਖਿੰਥੜ ਮੇਖਾਂ ਅਗਲੀਆਂ, ਇਸ ਗੋਦੜੀ ਨੂੰ ਕਿੰਨੀਆਂ ਮੇਖਾਂ ਲੱਗੀਆਂ ਨੇ, ਕਿੰਨੇ ਟਾਂਕੇ ਲੱਗੇ ਨੇ, ਜਿੰਦ ਨਾ ਕਾਈ ਮੇਖ ਪਰ ਅੱਜ ਤੀਕਰਾਂ। ਕਹਿਣ ਲੱਗੇ ਮੇਰੇ ਮੁਰੀਦੋ ਮੈਨੂੰ ਦੱਸੋ ਕੋਈ ਐਸੀ ਸੂਈ ਧਾਗਾ ਹੈ ਕਿ ਜਿਸ ਦਿਨ ਆਹ ਗੋਦੜੀ ਪਾਟਦੀ ਹੋਵੇ ਤੇ ਕੋਈ ਸੂਈ ਧਾਗੇ ਨਾਲ ਇਸ ਜਿੰਦ ਨੂੰ ਦੁਬਾਰਾ ਇਸ ਸਰੀਰ ਵੀ ਸੀ ਸਕੇ? ਗੋਦੜੀਆਂ ਨੂੰ ਤਾਂ ਅਨੇਕਾਂ ਟਾਂਕੇ ਲਾ ਕੇ ਸੀਆ ਜਾ ਸਕਦਾ, ਪਰ ਜਿਹੜੀ ਰੂਹ ਇੱਕ ਵਾਰੀ ਸਰੀਰ ਦੀ ਗੋਦੜੀ ਚੋਂ ਨਿਕਲ ਗਈ ਉਹਨੂੰ ਕੋਈ ਵੀ ਨਹੀਂ ਸੀ ਸਕਦਾ। ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ। ਸੇਖ ਇੱਥੇ ਸ਼ਬਦ ਆ ਗਿਆ ਵਾਰੀ ਆਪੋ ਆਪਣੀ। ਇੱਥੇ ਅਸੀਂ ਥੋੜਾ ਜਿਹਾ ਬਾਣੀ ਚੋਂ ਹੋਰ ਦੇਖੀਏ ਵਾਰੀ ਦਾ ਅਰਥ ਕੀ ਹੈ, ਕਿ ਜਿਹੜਾ ਬੰਦਾ ਪਹਿਲਾਂ ਜੰਮਿਆ ਉਹਦੀ ਵਾਰੀ ਪਹਿਲਾਂ ਜਾਣਦੀ ਹੈ? ਇਹ ਬਿਲਕੁਲ ਗਲਤ ਹੈ। ਵਾਰੀ ਦਾ ਅਰਥ ਇਹ ਨਹੀਂ ਕਿ ਕਿਉਂ ਲੱਗਾ ਕਿ ਜਿਹੜਾ ਪਹਿਲਾਂ ਜੰਮਿਆ ਉਹ ਪਹਿਲਾਂ ਮਰੇਗਾ, ਜਿਹੜਾ ਬਾਅਦ ਜੰਮਿਆ ਉਹਨੇ ਬਾਅਦ ਜਾਣਾ। ਵਾਰੀ ਦਾ ਅਰਥ ਉਮਰ ਨਾਲ ਮਤ ਤੋਲੋ। ਵਾਰੀ ਦਾ ਅਰਥ ਜਿਹਦੀ ਚਿੱਠੀ ਰੱਬ ਦੇ ਘਰ ਚੋਂ ਪਾਟ ਗਈ, ਭਾਵੇਂ ਉਹ ਬਾਅਦ ਜੰਮਿਆ ਹੋਵੇ, ਉਹ ਮਾਪਿਆਂ ਤੋਂ ਪਹਿਲਾਂ ਵੀ ਜਾ ਸਕਦਾ ਹੈ। ਵਾਰੀ ਦਾ ਅਰਥ ਇਹ ਨੇ ਕਿ ਵਾਰੀ ਆਪੋ ਆਪਣੀ, ਜਿੰਨਾ ਕਿਸੇ ਦਾ ਸਮਾਂ ਪਰਮਾਤਮਾ ਨੇ ਲਿਖ ਦਿੱਤਾ ਆਪਣੀ ਵਾਰੀ ਦੇ ਨਾਲ ਉਹ ਚਲੇ ਗਏ। ਹਜ਼ੂਰ ਕਹਿੰਦੇ ਉਸ ਵਾਰੀ ਦਾ ਕੋਈ ਪਤਾ ਨਹੀਂ ਕਿ ਕਦੋਂ ਉਹ ਵਾਰੀ ਆ ਜਾਣੀ ਹੈ। ਗੁਰੂ ਜੀ ਨੇ ਬਾਣੀ ਚ ਹੋਰ ਅੱਗੇ ਅਸੀਂ ਵੇਖੀਏ। ਪਹਿਲੀ ਸਿਰ ਬੇਨਤੀ ਮੈਂ ਇੰਨੀ ਕੁ ਕਰ ਰਿਹਾ, ਕਿਚਰਕ ਤੇ ਕਿਚਰ ਕਿੰਨੀ ਕੁ ਦੇਰ ਤੱਕ ਹੈ ਇਹ ਸਾਰੀ ਖੇਡ? ਹਜ਼ੂਰ ਦੀ ਬਾਣੀ ਵਿੱਚ ਕਬੀਰ ਸਾਹਿਬ ਦਾ ਇੱਕ ਬਚਨ ਹੈ, ਉਹ ਤੁਹਾਨੂੰ ਸਾਰਿਆਂ ਨੂੰ ਚੇਤੇ ਵੇ। ਉਹ ਹੈ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਪਰ ਸਾਨੂੰ ਕੋਈ ਨਹੀਂ ਪਤਾ ਕਿ ਅੰਤਲੀ ਘੜੀ ਕਿਹੜੀ ਹੈ। ਹਾਂ ਬੰਦਗੀ ਵਾਲੇ ਨੂੰ ਪਤਾ ਹੈ, ਸਿਮਰਨ ਵਾਲੇ ਨੂੰ ਪਤਾ ਮੈਂ ਕੂਚ ਕਰਨਾ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਛੀਜੈ, ਕਿਚਰਕ ਬੰਨੈ ਧੀਰ, ਆਪ ਘਟੈ ਤਨ ਛੀਜੈ, ਕਾਲ ਅਖੇਰੀ ਫਿਰੈ ਬਦਕ ਜਿਉਂ, ਸ਼ਿਕਾਰੀ ਦੀ ਤਰ੍ਹਾਂ ਮੌਤ ਪਿੱਛੇ ਵੇ। ਤੇ ਜਿਹੜੇ ਬੰਦੇ ਸ਼ਿਕਾਰ ਖੇਡਣ ਵਾਲੇ ਨੇ, ਖੇਡਦੇ ਸਨ, ਕਦੀ ਤੁਸੀਂ ਦੇਖੋ ਉਹ ਆਪਣੇ ਕਦਮ ਵੀ ਇੰਨੇ ਆਰਾਮ ਨਾਲ ਰੱਖਦੇ ਨੇ ਕਿ ਸਾਡੇ ਪੈਰਾਂ ਦੀ ਆਹਟ ਵੀ ਕਿਤੇ ਸ਼ਿਕਾਰ ਤੱਕ ਨਾ ਪਹੁੰਚ ਜਾਏ, ਪਿੱਛੇ ਪਿੱਛੇ ਤੁਰੀ ਜਾਂਦੇ ਨੇ। ਤੇ ਜਦੋਂ ਉਹਨਾਂ ਦਾ ਸਹੀ ਮੌਕਾ ਲੱਗਦਾ ਨਿਸ਼ਾਨਾ ਬੰਨਦੇ ਨੇ, ਇੱਕ ਖਿੰਜ ਫੁੰਡ ਕੇ ਸ਼ਿਕਾਰ ਨੂੰ ਰੱਖ ਦਿੰਦੇ ਨੇ, ਤੁਰਦੇ ਕਈ ਮੀਲਾਂ ਤੋਂ ਪੁੱਛੇ ਨੇ, ਪਰ ਜਦੋਂ ਸਮਾਂ ਬਣਦਾ ਉਦੋਂ ਨਾਲ ਹੀ ਖਤਮ ਕਰ ਦਿੰਦੇ ਨੇ। ਕਹਿਣ ਲੱਗੇ ਉਹ ਭਾਈ ਜਿਸ ਦਿਨ ਤੇਰਾ ਮਾਂ ਦੀ ਗੋ ਕੁੱਖ ਚੋਂ ਜਨਮ ਹੋਇਆ ਸੀ, ਮੌਤ ਸ਼ਿਕਾਰੀ ਉਸ ਦਿਨ ਦੀ ਤੇਰੇ ਪਿੱਛੇ ਨੇ। ਆਮ ਸ਼ਿਕਾਰੀ ਕੁਝ ਮੀਲ ਤੋਂ ਪਿੱਛੇ ਲੱਗਦਾ ਸ਼ਿਕਾਰ ਪਿੱਛੇ, ਪਰ ਇਨਸਾਨ ਦੇ ਸਿਰ ਉੱਤੇ ਮੌਤ ਇੱਕ ਉਹ ਸ਼ਿਕਾਰ ਹੈ ਕਿ ਜਿਹੜੀ ਜਨਮ ਵੇਲੇ ਤੇਰੇ ਨਾਲ ਤੁਰੀ। ਤੇਰਾ ਜਨਮ ਕਿਤੇ ਹੋਇਆ, ਕਰਮ ਭੂਮੀ ਕਿਤੇ ਬਣੀ, ਤੇ ਜਿੱਥੇ ਤੇਰਾ ਉਹਨੇ ਵੇਖਿਆ ਵੀ ਆ ਟਿਕਾਣਾ ਸਹੀ ਹੈ, ਸਮਾਂ ਸਥਾਨ ਤੇ ਕਾਰਨ ਜਦੋਂ ਤਿੰਨੇ ਇਕੱਠੇ ਹੋ ਗਏ, ਉਹਨੇ ਇਹੋ ਜਿਹਾ ਨਿਸ਼ਾਨਾ ਫੁੰਡਿਆ, ਜਨਮ ਤੋਂ ਨਾਲ ਤੁਰੀ ਸੀ, ਨਾਲ ਹੀ ਉਹਨੂੰ ਆਪਣੇ ਲੈ ਗਏ। ਕਾਲ ਅਹੇਰੀ ਫਿਰੈ ਬਦਕ ਜੋ ਕਹੋ ਕਵਨ ਵਿਦ ਕੀ ਜੈ। ਕਹਿਣ ਲੱਗੇ ਕੀ ਤਰੀਕਾ ਕਰੇਗਾ, ਕਿੰਨੀ ਕੁ ਦੇਰ ਤੱਕ ਆਪਣੇ ਆਪ ਨੂੰ ਰੋਕੇਗਾ। ਚੌਥਾ ਬਚਨ ਬਾਣੀ ਵਿੱਚੋਂ ਹੀ। ਅਸੀਂ ਕਈ ਵਾਰੀ ਕੋਈ ਕੰਮ ਕਰਨੇ ਆ ਤੇ ਅੱਜ ਅਸੀਂ ਕੈਲੰਡਰ ਦੇਖਨੇ ਆ, ਦਿਨ ਗਿਣਨੇ ਆ, ਤਰੀਕ ਵੇਖਨੇ ਆ, ਸਮਾਂ ਨਿਸ਼ਚਿਤ ਕਰਨੇ ਆ, ਪਰ ਜਿੰਨੇ ਆ ਸਾਡੇ ਘਰਾਂ ਵਿੱਚ ਕੈਲੰਡਰ ਪਏ ਨੇ, ਸਾਡੇ ਫੋਨ ਵਿੱਚ ਕੈਲੰਡਰ ਨੇ, ਕਦੀ ਕਿਸੇ ਨੇ ਇਹ ਦੇਖਿਆ ਵੀ ਕਿਹੜਾ ਸਾਲ ਤੇ ਕਿਹੜੀ ਤਰੀਕ ਮੇਰੀ ਅੰਤ ਹੈ? ਬਾਬਾ ਜੀ ਨੇ ਬਾਣੀ ਚ ਕਿਹਾ ਮਰਨ ਨਾ ਮੂਰਤ ਪੁੱਛਿਆ। ਮੌਤ ਮੂਰਤ ਕਢਾ ਕੇ ਕੋਈ ਆਉਂਦੀ ਹੈ? ਇਹ ਲਗਨ ਕਢਾ ਕੇ ਨਹੀਂ ਆਉਂਦੀ ਕਿ ਇਸ ਬੰਦੇ ਨੂੰ ਮੈਂ ਲੈ ਕੇ ਜਾਣਾ, ਇਹ ਵਕਤ ਸਹੀ ਹੈ ਕਿ ਨਹੀਂ ਇਹਦੇ ਜਾਣ ਦਾ, ਇਹ ਵਿਦਵਾਨ ਹੈ, ਇਹ ਅਨਪੜ੍ਹ ਹੈ, ਇਹ ਪਰਿਵਾਰ ਵਿੱਚ ਪੁੱਤਰ ਇੱਕੋ ਹੋਵੇ, ਸਾਰਾ ਕੌਣ ਬਾ ਇਹਨੂੰ ਵੇਖ ਕੇ ਜਿੰਦਾ। ਮੌਤ ਕਦੀ ਵੀ ਕਿਸੇ ਦਾ ਮਹੂਰਤ ਨਹੀਂ ਪੁੱਛਦੀ। ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ, ਕਿਚਰਕ ਬੰਨੇ ਧੀਰ। ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ, ਹਿਕਣੀ ਲੱਦਿਆ ਇੱਕ ਨੀ ਲੱਦਿਆ, ਇੱਕ ਲੱਦ ਚੱਲੇ। ਕਹਿਣ ਲੱਗੇ ਇੱਕ ਨਾ ਵੱਧੇ ਪਾ। ਦੇਖੋ ਇਸ ਤਿੰਨ ਬਚਨ ਕਹਿ ਗੁਰੂ ਜੀ ਨੇ, ਨਾ ਮੌਤ ਮੂਰਤ ਪੁੱਛਦੀ ਏ, ਨਾ ਥਿਤ ਪੁੱਛਦੀ ਏ, ਨਾ ਤਰੀਕ ਪੁੱਛਦੀ ਏ, ਨਾ ਵਕਤ ਪੁੱਛਦੀ ਏ। ਇੱਕ ਨੀ ਲੱਦਿਆ, ਕਈ ਤਿਆਰ ਖਲੋਤੇ ਨੇ, ਤਿਆਰੀ ਏ ਬਸ। ਇੱਕ ਲੱਦ ਚੱਲੇ, ਇੱਕ ਦਰਥੇ ਤੇ ਇੱਕ ਬਚਨ ਨੀ, ਇੱਕ ਦਰਥੇ ਕਈ ਕਈ ਸਾਡੀਆਂ ਅੱਖਾਂ ਦੇ ਸਾਹਮਣੇ ਆਪਣੇ ਆਪ ਨੂੰ ਸਾਜੋ ਸਮਾਨ ਲੱਦ ਕੇ ਚਲੇ ਗਏ। ਇੱਕ ਨਾ ਵੱਧੇ ਭਾਰ, ਇਹ ਕੈਸੇ ਨੇ ਜਿਹੜੇ ਤਿਆਰੀ ਕਰਕੇ ਬੈਠੇ ਨੇ, ਬਸ ਹੁਣੇ ਗੱਡੀ ਆਈ ਤੇ ਤੁਰ ਪਏ। ਇੱਕ ਦਿਨ ਕਿਤੇ ਜਾਣਾ ਸੀ, ਮੈਂ ਸਿਰਫ ਮਨ ਨੂੰ ਸਮਝਾਉਣ ਲਈ ਮੈਂ ਉਦਾਹਰਣ ਦੇਣ ਲੱਗਾ, ਨਾ ਕਿ ਆਪਣੇ ਤਜਰਬੇ ਲਈ। ਤੇ ਟ੍ਰੇਨ ਦੀ ਟਿਕਟ ਕਰਾਈ ਤੇ ਉਹ ਵੇਟਿੰਗ ਲਿਸਟ ਆ ਗਈ। ਕਦੀ ਕਈ ਜਾਣ 32 ਤੇ ਆ ਗਈ, ਹੁਣ 30 ਤੇ ਆ ਗਈ, ਹੁਣ 25 ਤੇ ਆ ਗਈ। ਜੇ ਜਦੋਂ ਸਟੇਸ਼ਨ ਤੇ ਗਏ, ਪੈਸੇ ਤਾਂ ਆਪਾਂ ਵੀ ਦਿੱਤੇ ਸਨ, ਪਰ ਉਹਨੂੰ ਇੱਕੋ ਗੱਲ ਕਹੀ, ਨਹੀਂ ਸੌਰੀ, ਤੁਹਾਡੀ ਟਿਕਟ ਕਲੀਅਰ ਨਹੀਂ ਹੋ ਸਕੀ, ਵੇਟਿੰਗ ਕਲੀਅਰ ਨਹੀਂ ਹੋਈ, ਵਾਪਸ ਜਾਓ, ਕੱਲ੍ਹ ਸੁਬਾਹ ਦੇਖਿਓ। ਉੱਥੇ ਵਾਪਸ ਆਉਂਦਿਆਂ ਮਨ 'ਚ ਇੱਕ ਖਿਆਲ ਆਇਆ, ਜਾਣਾ ਵੀ ਕਿਸੇ ਮ੍ਰਿਤਕ ਵਾਲੀ ਥਾਂ 'ਤੇ ਸੀ। ਮਨ ਨੇ ਕਿਹਾ ਘਰੋਂ ਤੁਰੇ ਹਾਂ, ਵੇਟਿੰਗ ਸੀ, ਨੇੜੇ ਨੇੜੇ ਆਏਗੀ, ਪਰ ਗੱਡੀ ਆਈ ਤੇ ਉਹਨਾਂ ਕਿਹਾ ਨਹੀਂ, ਵੇਟਿੰਗ ਕਲੀਅਰ ਨਹੀਂ, ਵਾਪਸ ਜਾਓ। ਆ ਬਾਹਰ ਦੀਆਂ ਗੱਡੀਆਂ ਦੀ ਸੀਟ ਵੇਟਿੰਗ ਕਦੀ ਕਲੀਅਰ ਹੋ ਸਕਦਾ ਨਾ ਹੋਵੇ, ਪਰ ਜਿਹੜਾ ਮੌਤ ਵਾਲਾ ਲਾਈਨ ਵੇਟਿੰਗ ਲੱਗੀ ਪਿਆਰਿਓ, ਕਦੀ ਕੋਈ ਵਾਪਸ ਨਹੀਂ ਜਾਏਗਾ, ਤੇਰੀ ਸੀਟ ਕਲੀਅਰ ਨਹੀਂ ਹੋਈ, ਜਿਹੜਾ ਇਸ ਪਲੇਟਫਾਰਮ ਤੇ ਆ ਗਿਆ ਉਹਨੂੰ ਸੀਟ ਜ਼ਰੂਰ ਮਿਲੇਗੀ। ਇਹ ਨਹੀਂ ਵੀ ਕਿ ਵਾਪਸ ਜਾ ਕੇ ਕਹਿ ਜਾਓ ਵਾਪਸ, ਤੁਹਾਡਾ ਵਕਤ ਨਿਕਲ ਗਿਆ, ਨਹੀਂ, ਉਹਨੂੰ ਸੀਟ ਉਹਨੂੰ ਜ਼ਰੂਰ ਉਹ ਥਾਂ ਮਿਲੇਗੀ ਜਿੱਥੇ ਉਹਨੇ ਜਾਣਾ ਹੈ। ਹਜ਼ੂਰ ਨੇ ਕਿਹਾ ਇਸ ਪਲੇਟਫਾਰਮ ਸ਼ਬਦ ਵਰਤ ਲਈਏ, ਇੱਕ ਨਾ ਨੇ ਭਾਰ ਲੱਦਿਆ, ਇੱਕ ਜਾ ਚੁੱਕੇ ਨੇ ਤੇ ਕਈ ਇੰਤਜ਼ਾਰ ਪੈ ਕਰਦੇ ਨੇ, ਪਰ ਵਕਤ ਦਾ ਪਤਾ ਨਹੀਂ ਕਿ ਕਦੋਂ ਉਹਨੇ ਆ ਪਹੁੰਚਣਾ ਹੈ। ਦੋ ਗੁਰਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੇ, ਤੇ ਦੋਨਾਂ ਦੀਆਂ ਘਟਨਾਵਾਂ ਕਰਤਾਰਪੁਰ ਦੀਆਂ ਨੇ, ਰਾਵੀ ਤੋਂ ਪਾਰ ਜੋ ਪਾਕਿਸਤਾਨ ਵਿੱਚ ਹੈ। ਤੇ ਦੋਨਾਂ ਨੂੰ ਬਾਲ ਵਰੇਸ਼ ਦੇ ਵਿੱਚ ਠੋਕਰ ਵੱਜੀ ਸੀ ਕਿ ਸੱਚਮੁੱਚ ਮੌਤ ਦਾ ਕੋਈ ਪਤਾ ਨਹੀਂ ਕਦੋਂ ਆ ਜਾਣਾ, ਕਿਚਰਕ ਬੰਨੇ ਧੀਰ। ਦੋਨੋਂ ਮਹਾਨ ਮਹਾਂਪੁਰਖ ਹੋਏ, ਇੱਕ ਬਾਰੇ ਜਾਣਕਾਰੀ ਬਹੁਤ ਸੀਮਿਤ ਹੈ ਤੇ ਦੂਜੇ ਨੇ ਤਾਂ ਆਪਣੇ 125 ਸਾਲ ਗੁਰੂ ਦੇ ਚਰਨਾਂ ਵਿੱਚ ਹੀ ਬਤੀਤ ਕੀਤੇ। ਪਰ ਜ਼ਿੰਦਗੀ ਵਿੱਚ ਮੋੜਾ ਸਿਰਫ ਮੌਤ ਦੀ ਗੱਲ ਕਰਕੇ ਉਹਨਾਂ ਨੂੰ ਆਇਆ। ਇੱਕ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਇੱਕ ਨੇ ਭਾਈ ਤਾਰੂ ਜੀ। ਭਾਈ ਤਾਰੂ ਸਿੰਘ ਨਹੀਂ, ਭਾਈ ਤਾਰਾ ਸਿੰਘ ਵਾਂ ਵੀ ਨਹੀਂ, ਇਹ ਭਾਈ ਤਾਰੂ ਜੀ ਕਰਤਾਰਪੁਰ ਹੋਏ ਨੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਆਏ ਨੇ। ਮੈਂ ਸੰਖੇਪ ਚ ਦੋਨਾਂ ਦੇ ਜੀਵਨ ਆਪ ਨਾਲ ਸਾਂਝੇ ਕਰ ਦੇਣਾ। ਭਾਈ ਤਾਰੂ ਦਾ ਨਾਮ ਸਭ ਤੋਂ ਪਹਿਲਾਂ ਜਦੋਂ ਸਿੱਖਾਂ ਦੀ ਗਿਣਤੀ ਸ਼ੁਰੂ ਕੀਤੀ, ਲਿਸਟ ਭਾਈ ਗੁਰਦਾਸ ਨੇ ਬਣਾਈ, ਕਿਉਂਕਿ 6 ਪਾਤਸ਼ਾਹੀਆਂ ਦੀ ਜਿਹੜੇ ਮੇਨ ਸਿੱਖ ਨੇ ਨਾ, ਉਹਨਾਂ ਸਾਰਿਆਂ ਦੇ ਜੀਵਨ ਅੱਧੀ ਅੱਧੀ ਤੁਕ ਵਿੱਚ, ਪੂਰੀ ਪੂਰੀ ਤੁਕ ਵਿੱਚ ਨੇ। ਤੇ ਇਸੇ ਹੀ ਪੌੜੀ ਦੀ ਵਿਆਖਿਆ ਸ਼ਹੀਦ ਭਾਈ ਮਨੀ ਸਿੰਘ ਨੇ ਕੀਤੀ ਤੇ ਉਸ ਗ੍ਰੰਥ ਦਾ ਨਾਮ ਹੈ ਸਿੱਖਾਂ ਦੀ ਭਗਤ ਮਾਲ। ਉਹਦੇ ਵਿੱਚ ਇੱਕ ਇੱਕ ਸਿੱਖ ਦਾ ਜੀਵਨ ਇਹ ਕਿਵੇਂ ਆਇਆ, ਤੇ ਵੈਸੇ ਉਹ ਬਹੁਤ ਵੱਡੀ ਵਿਆਖਿਆ ਮੰਗਦਾ। ਉੱਥੇ ਭਾਈ ਸਾਹਿਬ ਨੇ ਜਦੋਂ ਸਿੱਖਾਂ ਦੀ ਲਿਸਟ ਤਿਆਰ ਕੀਤੀ ਤੇ ਪਹਿਲਾ ਨਾਮ ਦਿੱਤਾ ਕਿ ਤਾਰੂ, ਪੋਪਟ ਤਾਰਿਆ, ਗੁਰਮੁਖ ਬਾਲ ਸਿਪਾਹੀ ਉਦਾਸੀ। ਤਾਰੂ ਪੋਪਟ ਤਾਰਿਆ, ਉਸ ਬੱਚੇ ਨੂੰ, ਪੋਪਟ ਤਾਰੂ ਨੂੰ ਗੁਰੂ ਨਾਨਕ ਸਾਹਿਬ ਨੇ ਤਾਰ ਦਿੱਤਾ। ਗੁਰਮੁਖ ਬਾਲ ਸੁਭਾਏ ਉਦਾਸੀ, ਕਹਿੰਦੇ ਨੇ ਉਸ ਬੱਚੇ ਦੇ ਬਾਲ ਸੁਭਾਏ ਦਰ ਤੇ ਬਾਲ ਉਮਰ ਵਿੱਚ ਗੁਰੂ ਦੇ ਸਨਮੁਖ ਹੋ ਕੇ ਉਹ ਉਦਾਸ ਹੋ ਗਿਆ। ਜਿਹੜੀ ਉਦਾਸੀ ਬੁਢੇਪੇ ਵਿੱਚ ਆਉਣੀ ਚਾਹੀਦੀ ਸੀ ਮੌਤ ਵੱਲ ਦੇਖ ਕੇ, ਉਦਾਸੀ ਦਰਦ ਤੈਂਦੀ ਕਲਾ ਨਾ ਕਰਿਓ, ਉਦਾਸੀ ਉਪਰਾਮਤਾ, ਉਹ ਉਦਾਸੀ ਛੋਟੇ ਜਿਹੇ ਬੱਚੇ ਦੀ ਉਮਰ ਬਾਲ ਵਰੇਸ਼ ਵਿੱਚ ਆ ਗਈ। ਉਸ ਦੀ ਘਟਨਾ ਹਰ ਬੰਦਾ ਕੋਈ ਕਿਸੇ ਨਾਲ ਜੋੜਦਾ, ਕੋਈ ਕਿਸੇ ਨਾਲ। ਉਸਾਂ ਦੀ ਘਟਨਾ ਜੋ ਭਾਈ ਮਨੀ ਸਿੰਘ ਉਹਨਾਂ ਨੇ ਵਿਆਖਿਆ ਕੀਤੀ ਕਿ ਕਰਤਾਰਪੁਰ ਰੋਜ਼ ਬੱਚਾ ਆਉਂਦਾ ਸੀ, ਮੀਂਹ ਜਾਏ ਹਨੇਰੀ ਜਾਏ, ਇਹਨੇ ਆਉਣਾ ਤੇ ਗੁਰੂ ਸਾਹਿਬ ਜੀ ਦੇ ਕੋਲ ਹੱਥ ਜੋੜ ਕੇ ਖਲੋਤੇ ਰਹਿਣਾ। ਸਤਿਗੁਰੂ ਜੀ ਨੇ ਦੇਖਣਾ ਪੂਰੇ ਦੀਵਾਨ ਵਿੱਚ ਇਹਦੇ ਨੇਤਰ ਬੰਦ, ਬਸ ਗੁਰੂ ਜੀ ਦਾ ਮੁੱਖ ਦੇਖਣਾ। ਹਜ਼ੂਰ ਨੇ ਇੱਕ ਦਿਨ ਇਹਨੂੰ ਰੋਕ ਲਿਆ ਸੀ, ਕਹਿਣ ਲੱਗੇ ਬੇਟਾ ਤੇਰੀ ਉਮਰ ਦੇ ਬੱਚੇ ਇਸ ਵੇਲੇ ਘਰਾਂ 'ਚ ਆਰਾਮ ਕਰਦੇ ਨੇ, ਤੇ ਜੋ ਨਜ਼ਾਰਾ ਕਰਤਾਰਪੁਰ ਦਾ ਸੀ ਜਿਨ੍ਹਾਂ ਦੇਖਿਆ, ਅੱਜ ਵੀ ਉਹ ਕਈ ਵਾਰੀ ਕਹਿੰਦੇ ਨੇ ਕਰਤਾਰਪੁਰ ਜਾਂਦੇ ਹਾਂ, ਅੰਜ ਲੱਗਦਾ ਬਾਬਾ ਇਹਨਾਂ ਖੇਤਾਂ 'ਚੋਂ ਬਾਹਰ ਆਉਣ ਲੱਗਾ ਹੈ, ਸਾਨੂੰ ਅਜੇ ਨਸੀਬ ਨਹੀਂ। ਤੇ ਜਦੋਂ ਇਹ ਪੜ੍ਹਦੇ ਹਾਂ ਤੇ ਕਰਤਾਰਪੁਰ ਦਾ ਤੇ ਨਾਮ ਬੜੀ ਵਾਰੀ ਆਇਆ, ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾਈ। ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਕਲ ਉਤਾਰਾ, ਅਸੀਂ ਪੜ੍ਹਨੇ ਹਾਂ ਧਰਮਸ਼ਾਲ ਕਰਤਾਰਪੁਰ ਸਾਧ ਸੰਗ ਸੱਚ ਖੰਡ ਵਸਾਇਆ। ਕਹਿੰਦੇ ਨੇ ਕਰਤਾਰਪੁਰ ਤਾਂ ਬਾਬੇ ਨੇ ਸੱਚਖੰਡ ਬਣਾ ਦਿੱਤਾ, ਤੇ ਖਾਸ ਕਰਕੇ ਇਹ ਤੁਕਾਂ ਉਸ ਥਾਂ ਲਈ ਨਿਸ਼ਚਿਤ ਨੇ। ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਸ ਬੱਚੇ ਨੇ ਰੋਜ਼ ਜਦੋਂ ਟਿਕਣਾ, ਹਜ਼ੂਰ ਨੇ ਅੱਜ ਰੋਕ ਲਿਆ, ਕਹਿਣ ਲੱਗੇ ਪੁੱਤਰ ਤੇਰੀ ਉਮਰ ਬਿਲਕੁਲ ਛੋਟੀ ਏ, ਪਰ ਮੈਂ ਦੇਖਣਾ ਤੂੰ ਰੋਜ਼ਾਨਾ ਅੰਮ੍ਰਿਤ ਵੇਲੇ ਆਉਣਾ, ਨੇਤਰ ਤੇਰੇ ਬੰਦ ਹੁੰਦੇ ਨੇ, ਇਵੇਂ ਜਿਵੇਂ ਜੜ ਸਰੀਰ ਖਲੋਤਾ ਤੂੰ ਇਸ ਤਰ੍ਹਾਂ ਖਲੋਤਾ ਰਹਿੰਦਾ, ਪੁੱਤਰ ਤੈਨੂੰ ਇਹ ਲਗਨ ਕਿਵੇਂ ਲੱਗ ਗਈ? ਕਹਿੰਦੇ ਨੇ ਬੱਚਾ ਸੀ ਹਜ਼ੂਰ ਦੇ ਚਰਨ ਪੜ ਕੇ ਕਹਿਣ ਲੱਗਾ ਬਾਬਾ ਜੀ ਮੌਤ ਦਾ ਕੋਈ ਭਰੋਸਾ ਥੋੜਾ, ਮੌਤ ਦਾ ਕੋਈ ਯਕੀਨ ਥੋੜਾ ਕਿ ਕਿੰਨੀ ਦੇਰ ਤੱਕ ਇਹ ਸਰੀਰ ਰਹਿਣਾ। ਸਤਿਗੁਰੂ ਨੇ ਫਿਰ ਪੁੱਛਿਆ ਬੇਟਾ ਪੁੱਤਰ ਤੈਨੂੰ ਕਿਵੇਂ ਸਮਝ ਪਈ? ਤੇ ਅਸਲ ਵਿੱਚ ਇਹ ਉਹ ਸਾਖੀ ਹੈ ਕਿ ਜਿਹਦੇ ਵਿੱਚ ਮਾਂ ਨੇ ਕਿਹਾ ਸੀ ਪੁੱਤਰ ਮੈਂ ਕੰਮ ਕਰਨੀ ਆ, ਤੂੰ ਚੁੱਲ੍ਹੇ 'ਚ ਅੱਗ ਬਾਲ। ਉਹ ਨਿਆਣਾ ਸੀ, ਅੱਗ ਬਾਲੇ, ਅੱਗ ਲੱਗੇ ਨਾ, ਤੇ ਮਾਂ ਨੇ ਆਵਾਜ਼ ਦਿੱਤੀ ਵੇ ਤਾਰੂ ਅੱਗ ਬਲੀ। ਕਹਿਣ ਲੱਗਾ ਮਾਂ ਲੱਕੜਾਂ ਨੂੰ ਅੱਗ ਨਹੀਂ ਲੱਗਦੀ। ਉਹ ਖੱਤ ਝਾੜ ਕੇ ਕੋਲ ਆਈ, ਕਹਿਣ ਲੱਗੀ ਬੱਚਿਆ ਕਿ ਵੱਡੀਆਂ ਲੱਕੜਾਂ ਨੂੰ ਬਾਅਦ ਵਿੱਚ ਅੱਗ ਲੱਗਦੀ ਏ, ਪਹਿਲਾਂ ਵੱਡੀਆਂ ਦੇ ਉੱਪਰ ਜਿਹੜੀਆਂ ਸ਼ਾਖਾਵਾਂ ਨੇ, ਜਿਹੜੀਆਂ ਟਾਹਣੀਆਂ ਨੇ, ਕਰੂੰਬਲਾਂ ਨੇ, ਪ੍ਰਾਂਬਲਾਂ ਨੇ, ਇਹਨਾਂ ਨੂੰ ਕੱਟ ਕੇ ਇਹਨਾਂ ਨੂੰ ਤੋੜ ਕੇ ਚੁੱਲ੍ਹੇ 'ਚ ਰੱਖ। ਕਹਿੰਦਾ ਮੈਂ ਸੱਚਮੁੱਚ ਉਹ ਨਿੱਕੀਆਂ ਨਿੱਕੀਆਂ ਟਾਹਣੀਆਂ ਤੋੜੀਆਂ, ਪਹਿਲਾਂ ਉਹਨਾਂ ਨੂੰ ਅੱਗ ਲੱਗੀ, ਫਿਰ ਵੱਡੀ ਲੱਕੜ ਨੂੰ ਅੱਗ ਲੱਗੀ। ਬਸ ਇਸੇ ਨੇ ਮਨ ਨੂੰ ਸਮਝਾ ਦਿੱਤਾ, ਮਨਾ ਟਾਹਣ ਪਹਿਲਾਂ ਪੈਦਾ ਹੋਏ ਸਨ ਕਿ ਸ਼ਾਖ ਪਹਿਲਾਂ ਪੈਦਾ ਹੋਈ ਸੀ। ਟਾਹਣ ਕਿੰਨੇ ਸਾਲਾਂ ਦਾ ਤੇ ਨਿੱਕੀਆਂ ਨਿੱਕੀਆਂ ਟਾਹਣੀਆਂ ਕੁਛ ਮਹੀਨਿਆਂ ਦੀਆਂ। ਜੇ ਪਹਿਲਾਂ ਅੱਗ ਇਹਨਾਂ ਨੂੰ ਲੱਗਦੀ ਏ ਤੇ ਪਹਿਲਾਂ ਪੈਦਾ ਹੋਇਆਂ ਨੂੰ ਅੱਗ ਬਾਅਦ ਵਿੱਚ ਲੱਗਦੀ ਏ, ਮਨ ਨੇ ਕਿਹਾ ਮਨਾ ਜੰਮਣ ਵਾਲੇ ਹੋ ਸਕਦਾ ਇੱਥੇ ਰਹਿਣ, ਤੈਨੂੰ ਦੁਨੀਆਂ ਤੋਂ ਪਹਿਲਾਂ ਕੂਚ ਕਰਨਾ ਪੈ ਜਾਏ। ਕਹਿੰਦਾ ਬਸ ਬਾਬਾ ਜੀ, ਉਸ ਨੂੰ ਮੌਤ ਵਾਲਾ ਦਿਨ, ਉਸ ਘਟਨਾ ਤੋਂ ਬਾਅਦ ਮੈਂ ਆਪ ਜੀ ਦੇ ਚਰਨਾਂ 'ਚ ਆਇਆ, ਜਨਮ ਮਰਨ ਕੱਟੋ। ਹਜ਼ੂਰ ਨੇ ਸੀਸ 'ਤੇ ਹੱਥ ਰੱਖ ਕੇ ਪਿਆਰ ਨਾਲ ਆਪਣੇ ਕੋਲ ਬਦਨ ਨਾਲ ਲਾ ਕੇ ਕਹਿਣ ਲੱਗੇ, ਤਾਰੂ ਤੂੰ ਕੁੱਲ ਤਾਰੂ ਹੋਵੇਂਗਾ, ਤੂੰ ਆਪਣੀ ਕੁੱਲ ਤਾਰੇਗਾ। ਹੁਣ ਉਸ ਨੂੰ ਬਚਪਨ ਵਿੱਚ ਇਹ ਸਮਝ ਪੈ ਗਈ ਕਿ ਕਿਚਰਕ ਬੰਨਿਆ ਧੀਰ ਕਿੰਨੀ ਕੁ ਦੇਰ ਤੱਕ ਇਹ ਟਿਕਿਆ ਰਹਿਣਾ ਹੈ, ਕੋਈ ਸਮਾਂ ਨਹੀਂ। ਦੂਸਰਾ ਹੈ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦਾ ਜੀਵਨ ਵੀ ਇਹੀ ਹੈ। ਉਹਨਾਂ ਦੇ ਜੀਵਨ ਨੂੰ ਪਲਟਣ ਲਈ ਸਿਰਫ ਘਰ ਦੇ ਖੇਤ, ਜ਼ਿਮੀਦਾਰਾਂ ਵਾਲਾ ਕੰਮ ਤੇ ਹਜ਼ੂਰ ਦੇ ਦਰਸ਼ਨ ਕਰਦਿਆਂ, ਉਹਨਾਂ ਨੇ ਵੀ ਬਾਲ ਉਮਰ ਵਿੱਚ 12 ਸਾਲ ਦੀ ਉਮਰ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲ ਕੇ ਇੱਕੋ ਗੱਲ ਕਹੀ ਸੀ, ਸੰਤ ਜੀ ਕੋਈ ਪਰਮਾਤਮਾ ਦੇ ਘਰ ਦੀ ਦੱਸੋ, ਦੱਸੋ ਕਿਵੇਂ ਸਫ਼ਰ ਤੈਅ ਹੋ ਸਕਦਾ, ਕਿਵੇਂ ਮਿਲ ਸਕਨੇ ਆ। ਤੇ ਨਾਲ ਉਹਨਾਂ ਇੱਕ ਸ਼ਬਦ ਕਿਹਾ ਸੀ, ਮੌਤ ਕਾ ਭੈ ਔਰ ਜਨਮ ਮਰਨ ਕਟੀਐ। ਸਤਿਗੁਰੂ ਨੇ ਇਹਨੂੰ ਵੀ ਇਹ ਪੁੱਛਿਆ ਸੀ ਕਿ ਤੈਨੂੰ ਕਿਵੇਂ ਪਤਾ ਲੱਗ ਗਿਆ ਮੌਤ ਦਾ, ਤੇ ਉਹਨੇ ਕਿਹਾ ਸੀ ਬਾਪ ਨੇ ਖੇਤਾਂ ਵਿੱਚ ਜ਼ਮੀਨ ਵਿੱਚ ਫਸਲ ਬੀਜੀਏ, ਕੋਈ ਕੱਚੀ ਕੋਈ ਪੱਕੀ ਕੋਈ ਡੱਡਰੀ, ਕੋਈ ਜ਼ਮੀਨ 'ਚੋਂ ਨਿਕਲਦੀ ਏ, ਹਾਕਮਾਂ ਦੇ ਘੋੜੇ ਆਏ ਸਾਰੀ ਫਸਲ ਨੂੰ ਉਜਾੜ ਕੇ ਚਲੇ ਗਏ, ਕੱਚੀ ਨੂੰ ਆਪਣੇ ਘੋੜਿਆਂ ਦੀਆਂ ਟਾਪਾਂ ਨਾਲ ਖੁਰਾਂ ਨਾਲ ਮਿੱਧ ਦਿੱਤਾ, ਬਸ ਕਿਨਾਰੇ ਤੇ ਖਲੋਤਾ, ਕੁਛ ਨਾ ਸੀ ਕਰ ਸਕੇ। ਤੇ ਮਨ ਨੇ ਕਿਹਾ ਤਾਕਤਾਂ ਵਾਲਿਆਂ ਦੇ ਘੋੜੇ ਕਿਸੇ ਨਹੀਂ ਰੋਕੇ, ਫਸਲ ਨੂੰ ਮੌਕਾ ਹੀ ਨਹੀਂ ਮਿਲਿਆ ਉੱਪਰ ਉੱਠਣ ਦਾ, ਤੇ ਮੌਤ ਦਾ ਘੋੜਾ ਕਿੰਨੇ ਰੋਕਣਾ, ਜਿੱਦਣ ਉਹ ਆ ਗਈ ਹੋ ਸਕਦਾ ਕਿ ਬਚਪਨ ਵਿੱਚ ਹੀ ਲੈ ਜਾਏ। ਹਜ਼ੂਰ ਨੇ ਉੱਥੇ ਫਿਰ ਸ਼ਬਦ ਕਿਹਾ ਸੀ, ਪੁੱਤਰ ਖੈ ਤੂੰ ਬੱਚਾ ਪਰ ਗੱਲਾਂ ਬੁੱਢਿਆਂ ਵਾਲੀਆਂ ਕਰਨਾ ਹੈ। ਤੇ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਬਾਬਾ ਬੁੱਢਾ ਸਾਹਿਬ ਲਈ ਸਿਰਫ ਅੱਧੀ ਤੁਕ ਹੈ। ਉਹ ਸ਼ਬਦ ਹੈ ਕਿ ਖਿੱਤਾ ਰੰਧਾਵਾ ਭਲਾ ਹੈ, ਇਹ ਦੋਨੋਂ ਉਸ ਇਲਾਕੇ ਦੇ ਸਿੱਖ ਨੇ ਤੇ ਰੰਧਾਵੇ ਨੇ ਦੋਨੋਂ। ਖਿੱਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ, ਬੂੜਾ ਬੁੱਢਾ ਇਹਦਾ ਮਤਲਬ ਨਾਮ ਭਾਈ ਬੂੜਾ ਜੀ, ਇਹ ਹਜ਼ੂਰ ਨੇ ਬੁੱਢਾ ਬਣਾ ਦਿੱਤਾ, ਬਾਬਾ ਬੁੱਢਾ ਬਣਾਇਆ। ਇੱਕ ਮਨ ਧਿਆਵੈ, ਆ ਉਹਨਾਂ ਦੀ ਸਿਰਫ ਦਿੱਤੀ ਹੈ ਕਿ ਭਾਈ ਬੂੜਾ ਜੀ ਬਾਬਾ ਬੁੱਢਾ ਬਣ ਗਏ ਤੇ ਇੱਕ ਮਨ ਪਰਿਪੂਰਨ ਪਰਮਾਤਮਾ ਦੀ ਬੰਦਗੀ ਕਰਦੇ ਨੇ। ਸਤਿਗੁਰੂ ਨੇ ਇਹਨਾਂ ਨੂੰ ਵੀ ਸੀਨੇ ਨਾਲ ਲਾਇਆ। ਮੈਂ ਤਾਂ ਬੇਨਤੀ ਕੀਤੀ, ਦੋ ਸਿੱਖ, ਇੱਕ ਭਾਈ ਤਾਰੂ ਤੇ ਦੂਸਰਾ ਭਾਈ ਬੁੱਢਾ, ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੂੰ ਸੀਨੇ ਨਾਲ ਲਾ ਕੇ ਕਿਹਾ ਕਿ ਨਾਮ ਦਾਨ ਇਸ਼ਨਾਨ ਅੰਮ੍ਰਿਤ ਵੇਲੇ ਜਾਗ, ਇੰਦਰੀਆਂ ਨੂੰ ਸੰਕੋਚ। ਤੇ ਉੱਥੇ ਤਾਂ ਵੈਸੇ ਭਾਈ ਮਨੀ ਸਿੰਘ ਨੇ ਚਾਰ ਬਾਣੀਆਂ ਦੇ ਜਾਪ ਰਹੀ ਵੀ ਦੱਸ ਦਿੱਤਾ, ਬੈਖਰੀ ਰਹੀ ਜਪੀ, ਮੱਧਮਾ ਰਹੀ ਜਪੀ, ਪਸੰਤੀ ਨਾਲ ਅੱਗੇ ਤੁਰੀ, ਪਰਾਂ ਤੱਕ ਪਹੁੰਚੀ। ਕਹਿੰਦੇ ਨੇ ਹਜ਼ੂਰ ਨੇ ਸ਼ਬਦ ਕਹਿ, ਬਸ ਸਤਿਗੁਰੂ ਦੇ ਨਦਰ ਤੇ ਸਪਰਸ਼ਤਾ ਨੇ ਇੰਨੀ ਵੱਡੀ ਕਿਰਪਾ ਕੀਤੀ, ਕਹਿਣ ਦੀ ਦੇਰ ਸੀ, ਬਾਬਾ ਬੁੱਢਾ ਜੀ ਆਤਮ ਗਿਆਨੀ ਬਣ ਗਏ, ਬ੍ਰਹਮ ਗਿਆਨੀ ਬਣੇ। ਹੁਣ ਇੱਥੇ ਇੱਕ ਮੈਂ ਅਰਜ਼ ਕਰਦਿਆਂ, ਹੋ ਸਕਦਾ ਕਈਆਂ ਮਨਾਂ 'ਚ ਆਵੇਗਾ ਵੀ ਇਹ ਜਾਦੂ ਮੀ ਖੇਡ, ਸੱਚਮੁੱਚ ਜਾਦੂ ਉਹਦੇ ਸਾਹਮਣੇ ਕੁਛ ਵੀ ਨਹੀਂ। ਜਾਦੂ ਵਾਲਾ ਵੀ ਕੱਪੜੇ ਖਿਲਾਰਦਿਆਂ ਅੱਧਾ ਘੰਟਾ ਲਾਉਂਦਾ, ਸਟੇਜ ਲਾਉਂਦਿਆਂ, ਇੱਥੇ ਤਾਂ ਸੁੱਕੇ ਖਰੇ ਕੀਏ ਖਿਨ ਮਾਹੇ, ਅੱਖ ਚਮਕਣ ਦਾ ਸਮਾਂ ਨਹੀਂ ਲੱਗਦਾ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਵਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਭਣਿਓ, ਲੋਇਓ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਣ ਮਾਨਕ ਕਰੈ ਗਿਆਨ ਗੁਰ ਕਹੋ ਵਿਚਾਰੈ, ਖਿਨ ਵੀ ਨਹੀਂ ਲੱਗਦਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਅਪੁਸ਼ਟ ਬਾਤ ਤੇ ਭਈ ਸੀਧਰੀ, ਇੱਕ ਖਿਣ ਲੱਗਾ, ਸਾਰੀਆਂ ਪੁੱਠੀਆਂ ਸਿੱਧੀਆਂ ਪਾ ਦਿੱਤੀਆਂ। ਅਪੁਸ਼ਟ ਬਾਤ ਤੇ ਭਈ ਸੀਦਰੀ ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਸ਼ਨਈ। ਕਿੰਨਾ ਕੁ ਸਮਾਂ ਲੱਗਿਆ, ਜੋ ਕਿਰਪਾ ਗੋਬਿੰਦ ਭਈ, ਕਹਿਣ ਲੱਗੇ ਜਦੋਂ ਸਾਈਂ ਦੀ ਕਿਰਪਾ ਹੋਈ ਇੱਕ ਖਿਣ ਵਿੱਚ ਸਭ ਕੁਝ ਹੋ ਗਿਆ। ਇੱਥੇ ਮੇਰੀ ਇੱਕ ਬੇਨਤੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਹਜ਼ੂਰ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਤਿੰਨ ਬਚਨ ਕਹੇ ਨੇ, ਤੇ ਜਿਨ੍ਹਾਂ ਨੂੰ ਇਹਨਾਂ ਤਿੰਨਾਂ ਵਿੱਚੋਂ ਕੋਈ ਕਿਰਪਾ ਮਿਲੀ ਉਹ ਇੱਕ ਖਿਣ ਵਿੱਚ ਪਾਰ। ਪਹਿਲਾ ਬਚਨ, ਜਿਸ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ। ਦੂਸਰਾ, ਜਿਸ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਨੂੰ ਆਪਣੇ ਕੰਨਾਂ ਨਾਲ ਸੁਣਿਆ। ਤੀਸਰਾ, ਕਿ ਜਿਹਨੇ ਆਪਣੇ ਹੱਥਾਂ ਨਾਲ ਗੁਰੂ ਨਾਨਕ ਜੀ ਦੇ ਤਨ ਨੂੰ ਸਪਰਸ਼ ਕੀਤਾ। ਵੇਖਣਾ, ਸੁਣਨਾ ਤੇ ਪਰਸਨਾ, ਇਹ ਤਿੰਨ ਬਚਨ ਹਜ਼ੂਰ ਦੇ ਸੰਬੰਧ ਵਿੱਚ ਮਿਲੇ। ਇੱਕ ਤਾਂ ਤੁਹਾਨੂੰ ਸਭ ਨੂੰ ਯਾਦ ਹੈ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ। ਇੱਕ ਸੁਣਿਆ ਤੇ ਦੂਜਾ ਪੇਖਿਆ। ਦੂਸਰਾ ਬਚਨ ਹੁੰਦਾ ਕਿ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ, ਹਰ ਗੁਰੂ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ। ਜਿਹਨੇ ਪਰਸਿਆ ਛੂ ਲਿਆ ਬਾਬਾ ਸਾਹਿਬ ਜੀ ਤੇ ਇੰਨੀ ਕੁ ਕਿਰਪਾ ਹੋਈ, ਕਿਹਾ ਵੀ ਅੰਮ੍ਰਿਤ ਵੇਲੇ ਉੱਠ ਜਾਪ। ਇੱਥੇ ਇਤਿਹਾਸ ਨੇ ਇੱਕ ਗੱਲ ਬੜੀ ਸੋਹਣੀ ਦਿੱਤੀ ਵੀ ਗੁਰਮਤੀਆ ਸਿੱਖ ਭਾਵੇਂ ਜਿੱਥੋਂ ਤੱਕ ਮਰਜ਼ੀ ਪਹੁੰਚ ਜਾਏ ਉਹ ਮਰਿਆਦਾ ਤੋਂ ਬਾਹਰ ਨਹੀਂ ਹੁੰਦਾ। ਭਾਵੇਂ ਉਹ ਸਿਰ ਤੋਂ ਪੈਰਾਂ ਤੱਕ ਬੰਦਗੀ ਦਾ ਪੁਤਲਾ ਬਣ ਜਾਏ, ਪਰ ਆਪਣੇ ਨੇਮ ਤੇ ਆਪਣੀ ਬੰਦਗੀ ਵਾਲੀ ਵਕਤ ਨੂੰ ਕਦੀ ਖੁਜਾਂਦਾ ਨਹੀਂ। ਉਹ ਘਟਨਾ ਇਹ ਵੇ ਕਿ ਜਦੋਂ ਹਜ਼ੂਰ ਦੀ ਕਿਰਪਾ ਹੋਈ, ਮਹਾਰਾਜ ਜੀ ਨੇ ਕਿਹਾ ਅੰਮ੍ਰਿਤ ਵੇਲਾ ਇੰਦਰੀਆਂ ਨੂੰ ਸੰਕੋਚ ਧਿਆਨ ਅੰਤਰਮੁਖ ਕਰਕੇ ਜਾਪ ਸ਼ੁਰੂ ਕਰੀ, ਬੈਖਰੀ ਤੋਂ ਜ਼ਬਾਨ ਤੋਂ ਜਪੀ, ਸ਼ਬਦ ਕਹਿ ਅੰਦਰ ਗਿਆਨ ਹੋਇਆ। ਤੇ ਬਾਬਾ ਸਾਹਿਬ ਨੇ ਕਿਹਾ ਬਾਲ ਉਮਰ ਸੀ ਪਰ ਬੁੱਢਿਆਂ ਦੀ ਪਦਵੀ ਮਿਲ ਗਈ ਮਹਾਰਾਜ, ਕਰਮ ਇਸ ਕਰਕੇ ਕਰੀਦਾ ਕਿ ਫਲ ਮਿਲੇ, ਫਲ ਮਿਲੇ ਤਾਂ ਕਰਮ ਕਰੀਦਾ, ਪਰ ਜੇ ਫਲ ਮਿਲ ਜਾ ਫਿਰ ਕਰਮ ਦੀ ਕੀ ਜ਼ਰੂਰਤ। ਸਾਧਨਾ ਇਸ ਕਰਕੇ ਕਰੀ ਦੀਏ ਕਿ ਸਿੱਧ ਬਣ ਜਾਈਏ, ਮੰਜ਼ਿਲ ਮਿਲ ਜਾਏ, ਤੇ ਜਦੋਂ ਮੰਜ਼ਿਲ ਮਿਲ ਜਾਏ ਫਿਰ ਤੁਰਨ ਦਾ ਲਾਭ ਕੀ। ਪੜ੍ਹਾਈ ਇਸ ਕਰਕੇ ਕਰੀ ਦੀਏ ਕਿ ਗਿਆਨ ਮਿਲ ਜਾਏ, ਜੇ ਸਿੱਧੇ ਹੀ ਗਿਆਨ ਹੋ ਜਾਏ ਫਿਰ ਕਿਤਾਬਾਂ ਦੀ ਜ਼ਰੂਰਤ ਕੀ। ਤੁਸੀਂ ਕਿਰਪਾ ਕੀਤੀ, ਜਿਹੜਾ ਕੰਮ ਇਸ਼ਨਾਨ ਦਾਨ ਨਾਲ ਹੋਣਾ ਸੀ ਉਹ ਤੁਸੀਂ ਆਪਣੀ ਨਦਰ 'ਚ ਇੱਕ ਖਿੰਨ ਕਰ ਦਿੱਤਾ, ਹੁਣ ਕਰਮਾਂ ਦੀ ਜ਼ਰੂਰਤ ਕੀ। ਉੱਥੇ ਗੁਰੂ ਜੀ ਨੇ ਇੱਕ ਬਚਨ ਕਿਹਾ, ਹੱਸ ਪਏ, ਕਹਿਣ ਲੱਗੇ ਭਾਈ ਬੁੱਢਾ, ਜੇ ਇਕੱਲਿਆਂ ਰਹਿਣ ਦੀ ਗੱਲ ਹੋਵੇ ਤੇ ਤੈਨੂੰ ਕੁਛ ਵੀ ਨਹੀਂ, ਸਭ ਕੁਝ ਮਿਲ ਗਿਆ, ਪਰ ਯਾਦ ਰੱਖਿਓ ਇਹ ਗ੍ਰਿਸ਼ਤੀਆਂ ਦਾ ਧਰਮ ਹੈ, ਇਹ ਘਰ ਬਾਰੀਆਂ ਦਾ ਧਰਮ ਹੈ, ਇਹ ਸੰਸਾਰ ਵਿੱਚ ਫਕੀਰੀ ਕਮਾਉਣ ਵਾਲਿਆਂ ਦਾ ਧਰਮ ਹੈ। ਤੁਸੀਂ ਤਾਂ ਅੰਦਰ ਦਾ ਗਿਆਨ ਲੈ ਚੁੱਕੇ ਹੋ, ਜੇ ਨਹੀਂ ਵੀ ਨੇਮ ਨਿਭਾਓਗੇ ਤੇ ਨਿਭ ਜਾਏਗੀ, ਪਰ ਜਿਨ੍ਹਾਂ ਤੁਹਾਨੂੰ ਦੇਖ ਕੇ ਰੀਸ ਕਰਨੀ ਸ਼ੁਰੂ ਕਰ ਦਿੱਤੀ ਉਹ ਡੁੱਬ ਜਾਣਗੇ। ਦੇਖੋ ਸ਼ਬਦ ਕੈਸੇ ਕਹਿ ਤਵਾਰੀ ਗੁਰੂ ਖਾਲਸਾ। ਭਾਈ ਮਨੀ ਸਿੰਘ ਉਹਨਾਂ ਨੇ ਅੱਜ ਮੈਨੂੰ ਪੜ੍ਹਦਿਆਂ ਲੱਗਾ ਇਹ ਚੰਗਾ ਕਿ ਹਜ਼ੂਰ ਕਹਿ ਰਹੇ ਨੇ ਨੇਮ ਤੁਹਾਨੂੰ ਦੇਖ ਕੇ ਸਿੱਖੀ ਲੋਕਾਂ ਨੇ ਕਮਾਣੀ ਹੈ। ਸੱਚਮੁੱਚ ਬਾਬਾ ਸਾਹਿਬ ਸ਼ੁਰੂ ਹੋਏ, ਆਪਾਂ ਆਪਣੇ ਪ੍ਰਕਰਨ ਵੱਲ ਆਈਏ ਕਿ ਉਹਨਾਂ ਨੇ ਬਚਪਨ ਵਿੱਚ ਇਸ ਗੱਲ ਨੂੰ ਸਮਝ ਲਿਆ ਕਿ ਕਿੰਨੀ ਕੁ ਦੇਰ ਤੱਕ ਇਸ ਸਰੀਰ ਨੇ ਰਹਿਣਾ। ਹਾਲਾਂ ਭਾਵੇਂ ਕਿ ਉਹ 125 ਸਾਲ ਉਮਰ ਭੋਗ ਕੇ ਗਏ, ਤੇ ਜਿਸ ਦਿਨ ਸਮਾਂ ਆਇਆ, ਭਾਵੇਂ ਮੈਂ ਬੜੀ ਵਾਰੀ ਆਪ ਨਾਲ ਸਾਂਝਾ ਕੀਤਾ ਪਰ ਪਤਾ ਨਹੀਂ ਮੇਰਾ ਉਹਨਾਂ ਨਾਲ ਦਿਲੋਂ ਬਹੁਤ ਨਹੀਂ ਜੇ। ਮੈਂ ਸੱਚ ਕਹਿਣਾ, ਜਦੋਂ ਬੇਰੀ ਕੋਲੋਂ ਵੀ ਲੰਘੀਦਾ, ਪਰਕਰਮਾ ਕੋਲੋਂ ਕਈ ਤਾਂ ਵੇਖ ਕੇ ਕਹਿ ਦਿੰਦੇ ਨੇ ਕਿ ਕਥਾ ਕਰਦੇ ਹੋ ਤੁਸੀਂ, ਰੁੱਖ ਨੂੰ ਪੂਜਦੇ ਪਏ ਹੋ, ਗੱਲ ਰੁੱਖ ਨੂੰ ਪੂਜਣ ਦੀ ਨਹੀਂ। ਉਹਨੂੰ ਪੁੱਛ ਕੇ ਦੇਖੋ ਜਿਹੜਾ ਸਮੋਈ ਬੈਠਾ ਬਾਬੇ ਬੁੱਢੇ ਦੀਆਂ ਉਹਨਾਂ ਤਰੰਗਾਂ ਨੂੰ, ਜਿਹਦੇ ਥੱਲੇ ਬੈਠ ਕੇ ਉਹ ਕਈ ਦਹਾਕੇ ਸੇਵਾ ਤੇ ਬੰਦਗੀ ਕਰਾਉਂਦੇ ਰਹੇ, ਤੁਰੇ ਨਹੀਂ। ਪਰ ਜਿਸ ਦਿਨ ਅੰਤਲਾ ਵਕਤ ਆਇਆ, ਗੱਲ ਮੌਤ ਤੋਂ ਸ਼ੁਰੂ ਹੀ, ਕਿਚਰਕ ਬੰਨੇ ਤੀਰ, ਜਨਮ ਮਰਨ ਕੱਟੀਏ, ਪਰ ਅਖੀਰ ਤੇ ਇੰਨੀ ਸਮਝ ਪੈ ਗਈ ਕੱਲ ਨੂੰ ਮੈਂ ਚਲੇ ਜਾਣਾ। ਭੇਜ ਕੇ ਸ਼ਾਹੂਕਾਰ ਇਹ ਕਿਹਾ ਸੀ, ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਨੂੰ ਕਹੋ ਕਿ ਆਏ ਦੀਦਾਰ ਬਖਸ਼ੋ। ਜਦੋਂ ਹਜ਼ੂਰ ਆਏ, ਇਤਿਹਾਸ ਕਹਿੰਦਾ ਬਾਬਾ ਜੀ ਆਪਣੇ ਆਸਣ ਤੋਂ ਉੱਠ ਕੇ ਉਹਨਾਂ ਨੂੰ ਲੈਣ ਵਾਸਤੇ ਗਏ। ਅੱਗੇ ਬਿਰਧ ਸਨ। ਹੁਣ ਇਹ ਗੱਲ ਉਹ ਗੁਰਮੁਖ ਜ਼ਰੂਰ ਸਮਝਣਗੇ ਜਿਨ੍ਹਾਂ ਅੰਦਰ ਕਦੀ ਮੇਰੇ ਦਾਤੇ ਨੇ ਕਾਂਤ 'ਚ ਬੈਠਿਆਂ ਬੈਰਾਗ ਦੀ ਫੁਹਾਰ ਲਿਆਂਦੀ ਹੋਵੇਗੀ, ਜਿਨ੍ਹਾਂ ਸੱਚਮੁੱਚ ਇਸ ਤੁੱਕ ਨੂੰ ਮਾਣਿਆ ਹੋਵੇਗਾ ਕਿ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ। ਉੱਠੇ ਤੁਰੇ ਵੀ, ਬਸ ਮੰਜੇ ਤੋਂ ਉੱਠ ਕੇ ਬਾਹਰ ਆਏ ਤੇ ਬਾਹਰ ਨਿਕਲ ਨਾ ਸਕੇ, ਚੌਂਕੜਾ ਮਾਰ ਕੇ ਬੈਠ ਗਏ, ਨੇਤਰ ਦੋਵੇਂ ਬੰਦ, ਕਿਉਂਕਿ ਅੱਜ ਭਰਿਆ ਹੋਇਆ ਭਾਂਡਾ, ਦੋਨੋਂ ਨੇਤਰ ਬੰਦ। ਹਜ਼ੂਰ ਆਏ, ਵੇਖਿਆ ਬਾਬਾ ਸਾਹਿਬ ਬੈਠੇ ਨੇ ਉਸੇ ਤਰ੍ਹਾਂ, ਇਹ ਗੁਰਪ੍ਰਤਾਪ ਸੂਰਜ 'ਚ ਲਿਖਿਆ ਹੈ, ਬੈਠੇ ਨੇ। ਸਿੱਖਾਂ ਨੂੰ ਇਸ਼ਾਰਾ ਕੀਤਾ, ਬੋਲਣਾ ਨਹੀਂ ਉੱਚੀ, ਖਿਲਾਣਾ ਨਹੀਂ। ਸਤਿਗੁਰੂ ਅੱਗੇ ਵਧੇ, ਕਿਸੇ ਸਿੱਖ ਨੂੰ ਨਹੀਂ ਕਿਹਾ, ਪਹਿਲਾਂ ਦੇਖਿਆ, ਪਰ ਬੈਠਿਆਂ ਨੂੰ ਦੇਖ ਕੇ ਅਚਨਚੇਤ ਗੁਰੂ ਹਰਗੋਬਿੰਦ ਸਾਹਿਬ ਨੇ ਚਰਨ ਪਕੜ ਲਏ। ਬਾਬਾ ਬੁੱਢਾ ਸਾਹਿਬ ਜੀ ਦੇ ਨੇਤਰ ਖੁੱਲੇ, ਸੱਚੇ ਪਾਤਸ਼ਾਹ ਜੀ ਦੇ ਤਰਨ ਪਕੜਨ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਆਪ ਆਦਿ ਸਿੱਖ ਹੋ ਤੇ ਸਿੱਖੀ ਦੀ ਸੀਮਾ ਹੋ, ਹੱਦ ਹੋ ਤੁਸੀਂ ਸਿੱਖੀ ਦੀ। ਹੁਣ ਦੇਖੋ ਉਹ ਸਿੱਖ ਤੁਰਿਆ, ਉਹ ਗੁਰਮੁਖ 12 ਸਾਲ ਦੀ ਉਮਰ ਵਿੱਚ ਇੱਥੇ ਆ ਪਹੁੰਚਿਆ ਕਿ ਜਿਸ ਜੋਤ ਨੇ ਜਨਮ ਮਰਨ ਕੱਟਿਆ ਉਹੀ 6ਵੇਂ ਜਾਮੇ 'ਚ ਉਹਦੇ ਘਰ ਉਹਨੇ ਦਿਨ ਰਹੇ ਜਿੰਨੇ ਦਿਨ ਬਾਬਾ ਸਾਹਿਬ ਦਾ ਭੋਗ ਨਹੀਂ ਪਿਆ। ਖੈਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਜੀ ਕਹਿ ਰਹੇ ਨੇ ਇਸ ਗੱਲ ਦਾ ਯਕੀਨ ਕਰ, ਇਹਦਾ ਇਹ ਮਤਲਬ ਨਹੀਂ ਕਿ ਅੱਜ ਡਰਾਉਂਦੇ ਪਏ ਨੇ ਕਿ ਕੱਚੇ ਭਾਂਡੇ ਰੱਖੀਏ ਜਾਂ ਕੰਧੀ ਉੱਤੇ ਰੁਕੜਾ, ਕਹਿੰਦੇ ਨੇ ਮਹਿਸੂਸ ਕਰ ਕਿ ਮੈਂ ਕੱਲ ਨੂੰ ਖੁਰ ਜਾਣਾ, ਕੱਲ ਨੂੰ ਚਲੇ ਜਾਣਾ, ਮਾਰ ਉਦਮ ਕਰ, ਇਸ ਪਾਸੇ ਜੁੜ। ਤਾਂ ਹੀ ਤਾਂ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਹਿ ਕਹਿਣ ਲੱਗੇ, ਥੋੜ ਚਿਰੀ ਖੇਡ ਕਿਚਰਕ, ਉਹਨਾਂ ਦੀ ਇੱਕ ਪੌੜੀ ਹੈ ਕੀਰਤਨ, ਉਹਦਾ ਦੀਵਾਲੀ ਵਾਲੀ ਰਾਤ 'ਚ ਕੀਰਤਨੀਆਂ ਬਹੁਤ ਕਰਦੇ ਆ, ਪਰ ਅਰਥ ਉਹਦੇ ਦੀਵਾਲੀ ਦੀ ਰਾਤ ਦੇ ਕੋਈ ਨਹੀਂ। ਅਸਲੀ ਅਤੇ ਮੈਂ ਉਹ ਸਿਰਫ ਚਾਰ ਕੁ ਪ੍ਰਮਾਣ ਨੇ ਉਹਦੇ 'ਚ, ਕਿਚਰਕ ਦੇ ਅਰਥ ਮੈਨੂੰ ਬੜੇ ਚੰਗੇ ਲੱਗੇ ਉਹਦੇ 'ਚੋਂ। ਕਿੰਨੀ ਕੁ ਦੇਰ ਤੱਕ, ਮੱਸਿਆ ਨੂੰ ਦੀਵਾਲੀ ਆਉਂਦੀ ਹੈ, ਮੱਸਿਆ ਦੀ ਰਾਤ ਦੀਵੇ ਬਾਲਨੇ ਆ, ਚਾਰ 'ਚ ਫਿਰ ਦੀਪਮਾਲਾ ਕੀਤੀ ਜਾਂਦੀ ਹੈ। ਅਸਲ ਵਿੱਚ ਜੇ ਕਿਤੇ ਦੀਵਾਲੀ ਦਾ ਦੀਵਾ ਬਾਲਦਿਆਂ ਹੋਇਆਂ ਮਣਾ ਤੂੰ ਦੇਖ ਲੈਂਦਾ ਤੇਰੇ ਅੰਦਰ, ਇੱਥੇ ਤਾਂ ਸਾਲ 'ਚ ਜਾਂ ਮਹੀਨੇ 'ਚ ਇੱਕ ਵਾਰੀ ਮੱਸਿਆ ਦੀ ਰਾਤ ਆਉਂਦੀ ਹੈ, ਬੰਦਗੀ ਤੋਂ ਵਿਛਿਨਿਆ ਹੋਇਆ ਤੇਰੀ ਤਾਂ ਸਾਰੀ ਜ਼ਿੰਦਗੀ ਦੀ ਰਾਤ ਹੀ ਮੱਸਿਆ ਦੀ ਰਾਤ ਹੈ, ਕਾਲੀ ਬੋਲੀ। ਤਾਂ ਹੀ ਗੁਰੂ ਜੀ ਨੇ ਕਿਹਾ ਸੀ, ਕੂੜ ਅਮਾਵਸ ਸੱਚ ਚੰਦਰਮਾ ਦਿਸ਼ਾ ਨਾਹੀਂ ਕਹੀ ਚੜਿਆ, ਹਨੇਰੇ ਹੀ ਹਨੇਰਾ। ਉਸ ਰਾਤ ਆਪਾਂ ਇੰਨੇ ਦੀਵੇ ਬਾਲਨੇ ਆ ਕਿ ਪੁਰਾਤਨ ਸਮੇਂ ਲੋਕ ਘਿਓ ਦੇ ਤੇਲ ਦੇ ਦੀਵੇ ਬਾਲਦੇ ਨੇ। ਭਾਈ ਗੁਰਦਾਸ ਕਹਿੰਦੇ ਨੇ, ਕਿਚਰਕ ਅੱਜ ਤੂੰ ਇਸ ਕਾਲੀ ਰਾਤ ਨੂੰ ਦਿਨ 'ਚ ਤਬਦੀਲ ਕਰਨ ਲੱਗਾ, ਪਰ ਬਨੇਰੇ ਤੇ ਦੀਵਾ ਬਾਲ ਕੇ ਤੂੰ ਥੱਲੇ ਆ ਤੇ ਬਸ ਅੱਧੇ ਪਹਿਰ ਤੋਂ ਬਾਹਰ ਵਿਹੜੇ 'ਚ ਖਲੋ ਕੇ ਦੇਖੀ ਗਿਣਤੀ ਦੀਵਿਆਂ ਦੀ ਕਰੀ, ਜਿੰਨੇ ਤੂੰ ਬਾਲ ਕੇ ਆਇਆ ਹੈ ਤੇਰੀਆਂ ਅੱਖਾਂ ਨਾਲ ਵੇਖਦਿਆਂ ਵੇਖਦਿਆਂ ਸਾਰੇ ਬੁੱਝ ਜਾਣੇ। ਦਿਲਾ ਦੀਵਾਲੀ ਦੀ ਰਾਤ ਦੇ ਦੀਵੇ ਥੋੜ ਚਿਰੇ ਨੇ, ਸਦਾ ਰਹਿਣ ਵਾਲੇ ਨਹੀਂ, ਬਲੇ ਨੇ ਕੁਝ ਛਿਨ ਲਈ ਪਰ ਹਵਾ ਆਈ ਤੇ ਬੁੱਝ ਗਏ। ਕਹਿਣ ਲੱਗੇ, ਇਨਸਾਨ ਤੇਰੀ ਜ਼ਿੰਦਗੀ ਦੀਵਾਲੀ ਦੇ ਰਾਤ ਦੇ ਦੀਵੇ ਦੀ ਤਰ੍ਹਾਂ, ਤੂੰ ਖਿੜਿਆ ਤੁਰਿਆ ਫਿਰਨਾ, ਘਰ ਵਿੱਚ ਛਾਲਾ ਮਾਰਨਾ ਫਿਰਨਾ, ਕੋਈ ਪਤਾ ਨਹੀਂ ਕਦੋਂ ਮੌਤ ਨੇ ਪੱਲੂ ਮਾਰਿਆ ਤੇ ਤੈਨੂੰ ਬੁਝਾ ਕੇ ਲੈ ਜਾਣਾ। ਤਾਂ ਹੀ ਤਾਂ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕਹਿ, ਉਹਨਾਂ ਦੀ ਰਚਨਾ ਵਿੱਚ ਹੀ ਕਹਿੰਦਾ, ਜਦੋਂ ਰੱਬ ਦੀਵੇ ਬੁਝਾਉਂਦਾ ਕੋਈ ਦੇਰ ਥੋੜਾ ਲਾਂਦਾ। ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ, ਦੀਵੜੇ ਗਿਆ ਬੁਝਾਏ, ਅੱਖਾਂ ਦੇ ਦੀਵੇ ਬੁਝਾ ਦਿੱਤੇ। ਦੂਸਰਾ ਬਚਨ ਭਾਈ ਸਾਹਿਬ ਨੇ ਕੀਤਾ ਕਿ ਲੋਕ ਯਾਤਰਾ ਤੇ ਜਾਂਦੇ ਸਨ, ਅੱਜ ਵੀ ਅਸੀਂ ਦੇਖਦੇ ਹਾਂ, ਪਹਿਲਾਂ ਹੀ ਆਪਣਾ ਸਮਾਂ ਉਹਨਾਂ ਨਿਸ਼ਚਿਤ ਕੀਤਾ ਹੁੰਦਾ, ਆਹ ਥਾਂ ਮੇਰੀ ਹੈ, ਇੱਥੇ ਮੇਰਾ ਤੰਬੂ, ਇੱਥੇ ਮੇਰਾ ਲੰਗਰ, ਇੱਥੇ ਮੇਰਾ ਸਥਾਨ। ਇੱਥੋਂ ਤੱਕ ਕਿ ਹਿੰਦੁਸਤਾਨ ਵਿੱਚ ਕੁਝ ਐਸੇ ਤੀਰਥ ਨੇ ਜਿਨ੍ਹਾਂ ਵਿੱਚ ਇਸ਼ਨਾਨ ਦਾ ਥਾਂ ਵੀ ਕੁਝ ਕੁਝ ਸਾਧੂਆਂ ਦਾ ਮੁਕਰਰ ਹੈ, ਉੱਥੇ ਨੇੜੇ ਕੋਈ ਨਹੀਂ ਆ ਸਕਦਾ। ਹਜ਼ੂਰ ਨੇ ਕਿਹਾ ਤੀਰਥ ਉੱਤੇ ਗਏ ਕੋ ਲੋਕ ਇੰਚਾਂ ਨਾਲ ਥਾਂ ਵੰਡਦੇ ਪਏ ਨੇ, ਇੰਨਾ ਵੱਡਾ ਇਕੱਠ, ਚਾਰ ਚੁਫੇਰੇ ਖਲਕਤ ਹੀ ਖਲਕਤ। ਤੇ ਜਦੋਂ ਕਹਿੰਦੇ ਨੇ ਮੇਲਾ ਮੁੱਕਿਆ ਤੇ ਵਾਪਸ ਗਏ, ਕਿਨਾਰਾ ਸੀ ਤੇ ਜਾਂ ਖਿਲਰੀਆਂ ਚੀਜ਼ਾਂ ਸਨ, ਨਾ ਇੰਚਾਂ ਨਾਲ ਥਾਂ ਮਿਲਣ ਵਾਲੇ ਸਨ ਤੇ ਨਾ ਪਹਿਲੇ ਇਸ਼ਨਾਨ ਕਰਨ ਵਾਲੇ ਸਨ। ਕਹਿੰਦੇ ਨੇ ਕਿਚੜਕ ਕਿੰਨੀ ਕੁ ਦੇਰ ਤੱਕ ਮੇਲਾ ਰਹੇਗਾ? ਤੀਰਥ ਦਾ ਮੇਲਾ ਕੁਝ ਦਿਨਾਂ ਦਾ ਹੈ, ਪਰਤ ਕੇ ਸਿਰਫ ਵਿਰਾਨੀ ਹੈ। ਭਾਈ ਸੱਜਣੋ, ਇਸ ਮੇਲੇ ਵਿੱਚ ਆਪਾਂ ਵੀ ਆਏ ਹਾਂ, ਅਸਲੀਅਤ ਇਹ ਮਨਾ ਤੂੰ ਵੀ ਇੰਚ ਮਾਪ ਮਾਪ ਕੇ ਥਾਵਾਂ ਮੇਨਾ ਪਏ ਇਸ ਮੇਲੇ ਵਿੱਚ, ਕਹਿਣਾ ਆਹ ਮੇਰਾ ਤੇ ਆਹ ਤੇਰਾ। ਪਰ ਯਾਦ ਰੱਖੀ ਜਿਸ ਦਿਨ ਮੌਤ ਆਈ ਆ ਥਾਂ ਹੀ ਇੱਥੇ ਪੈ ਰਹਿ ਜਾਣੀ ਹੈ। ਰੱਸੀਆਂ ਰੱਖ ਕੇ ਮਾਪਣ ਵਾਲਿਆਂ ਨਾ ਤੂੰ ਰਹਿਣਾ ਤੇ ਨਾ ਤੇਰਾ ਹੱਕ ਰਹਿਣਾ ਹੈ। ਤੀਰਥ ਤੇ ਗਏ ਕੋਈ ਯਾਤਰੀ ਕੁਛ ਦਿਨਾਂ ਦੇ ਮਹਿਮਾਨ ਨੇ। ਚੌਥਾ ਬਚਨ ਕਿਚੜਕ ਸਿਰਫ ਕਿੰਨੀ ਕੁ ਦੇਰ ਦੇ? ਬਗੀਚੇ ਵਿੱਚ ਫੁੱਲ ਖਿੜੇ ਨੇ, ਕਈ ਰੰਗਾਂ ਦੇ ਨੇ, ਉਹਨਾਂ ਦੀ ਸੁਗੰਧੀ ਆਪੋ ਆਪਣੀ ਹੈ, ਪਰ ਇਹ ਖਿੜੇ ਹੋਏ ਫੁੱਲਾਂ ਨੂੰ ਦੇਖੋ ਕਿਚੜਕ ਕਿੰਨੀ ਕੁ ਦੇਰ ਤੱਕ ਰਹਿਣਗੇ? ਹਰ ਲੰਘਣ ਵਾਲੇ ਨੂੰ ਪ੍ਰਭਾਵਿਤ ਕਰਦਾ ਫੁੱਲ, ਪਰ ਜਿਹੜਾ ਸਵੇਰੇ ਖਿੜਿਆ ਦੁਪਹਿਰ ਉਹ ਟਾਹਣੀ ਸੁੰਨੀ ਸੀ। ਪੁੱਛਿਆ ਕਿਉਂ? ਕਹਿਣ ਲੱਗੇ ਖਿੜਿਆ ਬੜਾ ਸੋਹਣਾ ਸੀ, ਮਾਲੀ ਤੋੜ ਕੇ ਲੈ ਗਿਆ, ਜਿਹਨੂੰ ਮਾਲੀ ਨਾ ਤੋੜੇ ਉਹ ਖੁਦ ਚਿਣੀ ਚਿਣੀ ਹੋ ਕੇ ਧਰਤੀ ਤੇ ਡਿੱਗ ਪੈਂਦਾ। ਕਿੰਨੀ ਕੁ ਦੇਰ ਤੱਕ? ਆ ਜੀਵਨ ਫੁੱਲ ਦੀ ਤਰ੍ਹਾਂ ਬੜਾ ਖਿੜਿਆ। ਤੇ ਕਈ ਵਾਰੀ ਸੱਚ ਜੇ ਪੁੱਛੀਦਾ ਕਿ ਫਲਾਣਾ ਬੰਦਾ ਇੱਥੇ ਹੁੰਦਾ ਸੀ ਤੇ ਸੁਨੇਹਾ ਮਿਲਦਾ, ਨਹੀਂ ਉਹ ਪਿਛਲੇ ਸਾਲ ਚਲਾ ਗਿਆ। ਬਗੀਚੇ ਨੇ ਫੁੱਲ ਖਿੜੇ ਨੇ, ਕਈਆਂ ਨੂੰ ਤੋੜਿਆ ਜਾਂਦਾ ਹੈ, ਕਈ ਖੁਦ ਟੁੱਟਦੇ ਪਏ ਨੇ ਪਰ ਵਿਛੋੜੇ ਪੈ ਰਹੇ ਨੇ। ਕਿੰਨੀ ਕੁ ਦੇਰ ਤੱਕ ਫੁੱਲ? ਚੌਥਾ ਬਚਨ ਅਸੀਂ ਇਹ ਪੜ੍ਹਦੇ ਹਾਂ, ਆ ਰਾਤ ਜਦੋਂ ਖਤਮ ਹੁੰਦੀ, ਕਦੀ ਤੁਸੀਂ ਦੇਖੋ ਪ੍ਰਭਾਤ ਦੇ ਤਾਰੇ ਕਿੰਨੇ ਚਮਕਦੇ ਨੇ, ਅੱਖਾਂ ਨੂੰ ਠੰਡ ਪੈਂਦੀ ਹੈ ਤਾਰੇ ਦੇਖ ਕੇ, ਤੇ ਇੰਜ ਲੱਗਦਾ ਕਿ ਜਿਵੇਂ ਇਹਨਾਂ ਤਾਰਿਆਂ ਨੂੰ ਹੁਣੇ ਹੀ ਕੁਦਰਤ ਨੇ ਇਸ਼ਨਾਨ ਕਰਾਇਆ ਹੋਵੇ। ਤੇ ਬਾਬਾ ਜੀ ਨੇ ਤੇ ਉਸ ਥਾਂ ਨੂੰ ਭਿੱਜਿਆ ਹੋਇਆ ਕਿਹਾ ਭਿੰਨੀ ਰੈਨੜੀਏ ਚਮਕਣ ਤਾਰੇ, ਚਮਕਦੇ ਬੜੇ ਨੇ। ਪਰ ਕਹਿਣ ਲੱਗੇ ਕਿੰਨੀ ਕੁ ਦੇਰ, ਕਿਚੜਕ ਕਿੰਨੀ ਕੁ ਦੇਰ ਤੱਕ ਚਮਕਣਗੇ? ਇਹਨਾਂ ਚਮਕਦੇ ਹੋਇਆ ਤਾਰਿਆਂ ਨੂੰ ਤੂੰ ਨੀਜ ਲਾ ਕੇ ਦੇਖਣਾ, ਦੇਖੀ ਜਾ, ਬਸ ਅੱਧੇ ਕੁ ਘੰਟੇ ਤੋਂ ਬਾਅਦ ਸੂਰਜ ਦੀ ਲਾਲੀ ਨਿਕਲੀ, ਅਲੋਪ ਹੋ ਜਾਣੇ ਨੇ। ਆ ਜਿਸਮ ਇਹ ਤਨ ਚਮਕਦੇ ਹੋਏ ਤਾਰੇ ਨੇ, ਦਿਸਦੇ ਨੇ, ਪਰ ਕਿੰਨੀ ਕੁ ਦੇਰ ਤੱਕ ਦਿਸਣਗੇ? ਹਜ਼ੂਰ ਦੇ ਬਚਨ ਭਾਈ ਸਾਹਿਬ ਦੀ ਰਚਨਾ, ਕਹਿਣ ਲੱਗੇ ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਿਹਾਲੀਅਨ। ਪਰ ਜਿਸ ਗੁਰਮੁਖ ਨੂੰ ਸਮਝ ਪੈ ਗਈ ਵੀ ਜ਼ਿੰਦਗੀ ਥੋੜ ਚਿਰੀਏ, ਉਹਦੇ ਅਖੀਰ ਵਿੱਚ ਕਿਹਾ, ਕਹਿਣ ਲੱਗੇ ਗੁਰਮੁਖ ਜਿਹੜਾ ਉਹ ਸਾਈਂ ਦੇ ਚਰਨਾਂ ਨਾਲ ਜੁੜਦਾ ਹੈ। ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ, ਉਹ ਸ਼ਬਦ ਦੀ ਕਮਾਈ ਕਰਦਾ, ਉਹਨੂੰ ਪਤਾ ਹੈ ਕਿ ਜਿਹੜੀਆਂ ਉਦਾਹਰਨਾਂ ਉੱਤੇ ਲਈਆਂ ਨੇ ਜ਼ਿੰਦਗੀ ਏਕ ਹੈ। ਤੇ ਫਿਰ ਇਸ ਵਾਰੀ ਨੂੰ ਕੋਈ ਨਹੀਂ ਟਾਲ ਸਕਿਆ। ਆ ਜਿੰਨੇ ਕੋਈ ਮੰਤਰ ਕਰੇ, ਕੋਈ ਜੰਤਰ ਕਰੇ, ਕੋਈ ਟਾਲ ਸਕਿਆ ਵਾਰੀ ਨੂੰ? ਥੋੜ ਚਿਰੀ। ਆ ਬਾਣੀ ਵਿੱਚ ਇੱਕ ਬਚਨ ਵੀ ਆਉਂਦਾ ਗੁਰੂ ਨਾਨਕ ਸਾਹਿਬ ਦਾ, ਇੱਕ ਵਾਰ ਆਪ ਨਾਲ ਸਾਂਝਾ ਵੀ ਕੀਤਾ ਸੀ ਇੱਥੇ, ਕਿ ਅਸੀਂ ਚਾਹੁੰਦੇ ਹਾਂ ਮੌਤ ਤੋਂ ਬਚ ਜਾਈਏ। ਪਿਆਰਿਓ, ਬਚਿਆ ਨਹੀਂ ਜਾਣਾ, ਆਉਣੀ ਹੈ। ਬਸ ਇੱਕ ਕੰਮ ਕਰੀਏ ਵੀ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਮੌਤ ਉੱਤੇ ਗੁਰੂ ਸ਼ਬਦ ਦੀ ਕਿਰਪਾ ਨਾਲ ਫਤਿਹ ਪਵਾ ਦੇ। ਹਜ਼ੂਰ ਅਹਿਮਦਾਬਾਦ ਗਏ ਨੇ, ਉੱਥੇ ਕੀ ਸੀ? ਸਤਿਗੁਰੂ ਨੇ ਹੱਥਾਂ ਨਾਲ ਚੱਲਦੇ ਹੋਏ ਸ਼ਸਤਰ ਦੇਖੇ। ਹਜ਼ੂਰ ਨੇ ਵੀ ਦੇਖਿਆ ਕਿ ਜਦੋਂ ਬਾਬਰ ਨੇ ਹਮਲਾ ਕੀਤਾ ਲੋਕਾਂ ਦੇ ਘਰਾਂ ਵਿੱਚ, ਲੋਕਾਂ ਦੇ ਸਰਾਵਾਂ ਵਿੱਚ, ਕਿਤੇ ਕੋਈ ਪੰਡਿਤ ਬੈਠਾ ਮਾਲਾ ਪਕੜ ਕੇ, ਕੋਈ ਪੀਰ ਬੈਠਾ, ਕੋਈ ਮੰਤਰ ਪੜ੍ਹਦਾ, ਕੋਈ ਧੂਣੀ ਰਮਾਈ ਬੈਠਾ, ਕੋਈ ਅੱਗ ਬਾਲ ਬਾਲ ਕੇ ਵਿੱਚ ਘਿਓ ਸੜਦਾ ਪਿਆ। ਪੁੱਛਿਆ ਇਹ ਕਾਹਦੇ ਲਈ? ਕਹਿਣ ਲੱਗੇ ਇਹ ਹਮਲੇ ਤੋਂ ਪਹਿਲਾਂ ਕੰਧੇ ਸਨ, ਕਿ ਤੁਸੀਂ ਸਾਨੂੰ ਲੈ ਜਾਓ, ਅਸੀਂ ਇਹੋ ਜਿਹਾ ਮੰਤਰ ਮਾਰਾਂਗੇ ਇਸ ਪਿੰਡ ਵਿੱਚ ਕਿਸੇ ਦੀ ਮੌਤ ਹੀ ਨਹੀਂ ਹੋਣੀ। ਬਾਬਰ ਦੇ ਸਿਪਾਹੀ ਅੰਨੇ ਹੋ ਜਾਣਗੇ, ਬਾਣੀ ਹੈ ਮੀਂਹ ਇਹੋ ਜਿਹਾ ਪਵਾਵਾਂਗੇ ਉਹਨਾਂ ਦੀਆਂ ਤੋਪਾਂ ਦੇ ਜਿਹੜੇ ਪਲੀਤੇ ਨੇ ਉਹ ਬੁੱਝ ਜਾਣਗੇ, ਤੋਪਾਂ ਦੇ ਬਰੂਦ ਮਿਸ ਹੋ ਜਾਣਗੇ। ਬਾਬਾ ਜੀ ਨੇ ਕਿਹਾ ਦੇਖੋ ਮੌਤ ਆਈ, ਕੋਈ ਪੀਰਾਂ ਦੇ ਮੰਤਰ ਰੋਕ ਸਕੇ? ਉਹ ਬਚਨ ਆਉਂਦਾ ਕੋਟੀ ਖੂਨ ਪੀਰ ਵਰਜ ਰਹਾਏ, ਕੋਟੀ ਦਾ ਅਰਥ ਵੈਸੇ ਕੋੜਾਂ ਕਰੋੜਾਂ, ਕਰੋੜਾਂ ਦਾ ਅਰਥ ਕਰਾਂਗੇ ਬਹੁਤ। ਕੋਟੀ ਖੂਨ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਮੀਰ ਦਾ ਅਰਥ ਬਾਬਰ, ਜਦੋਂ ਸੁਣਿਆ ਵੀ ਬਾਬਰ ਆ ਰਿਹਾ, ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਬਿਜ ਮੰਦਰ, ਲੋਕਾਂ ਦੇ ਘਰ ਸੜੇ ਅੱਗਾਂ ਲੱਗੀਆਂ, ਮੁੱਛ ਮੁੱਛ ਕੋਇਰ ਰੁਲਾਇਆ। ਹੁਣ ਆ ਜਿਹੜਾ ਮੁੱਛ ਮੁੱਛ ਹੈ ਨਾ, ਇਹ ਸਾਡਾ ਬੜਾ ਪਿਆਰਾ ਪੇਂਡੂ ਸ਼ਬਦ ਹੈ। ਲੱਕੜ ਵੱਢਦੇ ਹਾਂ, ਕਹਿਣ ਲੱਗੇ ਕਿ ਕੰਮ ਕਰੋ, ਰੁੱਖ ਵੱਢ ਤਾਂ ਦਿੱਤਾ, ਇਹਦੇ ਮੁੱਛੇ ਪਾ ਦਿਓ। ਮੁੱਛੇ ਦਰਦ ਹੁੰਦਾ ਟੁਕੜੇ ਕਰਨੇ, ਮੁੱਛ ਮੁੱਛ ਦਰਦ ਟੋਟੇ ਟੋਟੇ ਕਰ ਦਿੱਤੇ, ਤੇ ਰੁਲਾਇਆ ਦਾ ਅਰਥ ਰੋਣਾ ਨਹੀਂ, ਰੁਲਾਇਆ ਦਾ ਅਰਥ ਹੈ ਜਿਹੜੇ ਕਦੀ ਪੈਰਾਂ ਤੇ ਮਿੱਟੀ ਨਹੀਂ ਸਨ ਲੱਗਣ ਦਿੰਦੇ, ਉਹਨਾਂ ਦੇ ਟੁਕੜੇ ਕਰਕੇ ਜ਼ਮੀਨ ਤੇ ਮਿੱਟੀ ਤੇ ਬਾਬਰ ਨੇ ਰੋਲ ਦਿੱਤੇ। ਪਰ ਆਪਾਂ ਹੁਣ ਮੌਤ ਸੰਬੰਧੀ, ਕਿਚਰਕ ਬੰਨੇ ਤੀਰ, ਮੁੱਛ ਮੁੱਛ ਕੋਇਰ ਰੁਲਾਇਆ, ਕੋਈ ਮੁਗਲ ਨਾ ਹੋਵਾ ਅੰਧਾ, ਕਿਹਨੇ ਨਾ ਪਰਚਾ ਲਾਇਆ। ਕਹਿੰਦੇ ਨੇ ਕੋਈ ਮੰਤਰ ਨਾਲ ਅੰਨਾ ਨਹੀਂ ਹੋਇਆ। ਤੇ ਜਿਹੜੇ ਇਹ ਯਤਨ ਕਰਦੇ ਆ ਨਾ, ਅੱਜ ਸਾਡੇ ਵਿੱਚ ਵੀ ਚੱਲਣ ਲੱਗ ਪਿਆ ਕੰਮ ਕਿ ਕੋਈ ਸ਼ਬਦ ਦੱਸੋ ਜੀ ਅੰਦਰ ਖਾਤੇ, ਵੀ ਆ ਫਲਾਣਾ ਬੰਦਾ ਮੈਨੂੰ ਤੰਗ ਕਰਦਾ, ਉਹਦੇ ਲਈ ਸ਼ਬਦ ਚੇਤੇ ਰੱਖੋ, ਸਤਿਗੁਰੂ ਸਭਨਾ ਦਾ ਭਲਾ ਮਨਾਏਗਾ। ਗੁਰੂ ਨੇ ਕਿਸੇ ਦਾ ਬੁਰਾ ਸੋਚਦਾ, ਅਸੀਂ ਉਹਦੇ ਤੋਂ ਸ਼ਬਦ ਮੰਗਣੇ ਪਏ ਜਿਹੜਾ ਗੁਰੂ ਕਹਿ ਰਿਹਾ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਜਿਹੜੇ ਸਮਰੱਥ ਸਤਿਗੁਰੂ ਕਹਿ ਰਹੇ ਨੇ ਹਜ਼ੂਰ ਦੀ ਬਾਣੀ ਵਿੱਚੋਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ। ਪਰ ਉੱਥੇ ਉਹਨਾਂ ਕਿਹਾ ਵੀ ਮੰਤਰ ਨਾਲ ਅਸੀਂ ਅੰਨੇ ਕਰ ਦਿਆਂਗੇ, ਨਹੀਂ ਹਜ਼ੂਰ ਕਹਿ ਰਹੇ ਨੇ ਕੋਈ ਮੁਗਲ ਨਾ ਹੋਵਾ ਅੰਧਾ, ਕਿਨਾ ਨਾ ਪਰਚਾ ਲਾਇਆ, ਕਿਸੇ ਨੇ ਤਸੱਲੀ ਨਹੀਂ ਕਰਾਈ। ਅਗਲੀ ਤੁਕ ਵੱਲ ਧਿਆਨ ਦਿਆ, ਜੇ ਮੁਗਲ ਪਠਾਣਾ ਭਾਈ ਲੜਾਈ, ਇਹ ਮੁਗਲਾਂ ਤੇ ਪਠਾਣਾ ਦੀ ਲੜਾਈ ਸੀ, ਮੁਗਲ ਚੜ੍ਹ ਕੇ ਆਇਆ, ਪਠਾਣਾ ਦਾ ਕਬਜ਼ਾ ਸੀ। ਮੁਗਲ ਪਠਾਣਾ ਭਾਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਪਕ ਤਾਣ ਚਲਾਈ, ਬਾਬਰ ਦੇ ਸਿਪਾਹੀਆਂ ਕੋਲ ਸ਼ਸਤਰ ਸਨ ਨਵੇਂ, ਬੰਦੂਕਾਂ ਨਵੀਆਂ, ਹਜ਼ੂਰ ਕਹਿੰਦੇ ਨੇ ਉਹਨਾਂ ਨਿਸ਼ਾਨੇ ਬਣਾਏ, ਲੋਕਾਂ ਦੇ ਸੀਨੇ ਛਲਨੀ ਕਰ ਦਿੱਤੇ। ਓਨੀ ਤੁਪਕ ਤਾਣ ਚਲਾਈ, ਇੰਨੀ ਖਸਤ ਚੜਾਈ, ਕਹਿਣ ਲੱਗੇ ਇਹਨਾਂ ਕੋਲ ਪੁਰਾਣੇ ਜੰਗਾਲ ਮਾਰੇ ਸ਼ਸਤਰ। ਆ ਕਿਉਂ ਸਿੰਘ ਨੂੰ ਕਿਹਾ ਵੀ ਸ਼ਸਤਰ ਰੋਜ਼ ਤੂੰ ਸੇਵਾ ਕਰੇ, ਦਾ ਮਤਲਬ ਇਹ ਵੇ ਹੁਣ ਕਈਆਂ ਦਿੱਤੇ ਸੀ, ਹੁੰਦਾ ਦੇਗ ਚ ਪ੍ਰਵਾਨ ਕਰਾਣੀ, ਉਹ ਵਿਚਾਰੇ ਡਰਦੇ ਨੇ ਵੀ ਸਾਰੀ ਤਾਂ ਜੰਗਾਲੀ ਵੀ ਬਾਹਰ ਹੀ ਨਿਕਲਦੀ ਕਿਰਪਾਨ, ਇਹ ਸੇਵਾ ਹੈ ਸ਼ਸਤਰਾਂ ਦੀ। ਹਜ਼ੂਰ ਕਹਿਣ ਲੱਗੇ ਓਨੀ ਖਸਤ ਚੜਾਈ, ਕਹਿੰਦੇ ਅੱਖਾਂ ਨਾਲ ਦੇਖਿਆ, ਗੋਲੀ ਅਗਲੇ ਤੱਕ ਹੀ ਜਾਣੀ ਸੀ, ਇੰਨੇ ਭੈੜੇ ਸ਼ਸਤਰ ਹੱਥਾਂ ਵਿੱਚ ਹੀ ਫਟ ਗਏ, ਚਿੜ ਚਿੜ ਕਰਦੀਆਂ ਰਹਿ ਗਈਆਂ ਜਿਵੇਂ ਪਟਾਕੇ ਚੱਲਦੇ। ਓਨੀ ਖਸਤ, ਓਨੀ ਤੁਬਕ ਤਾਣ ਚਲਾਈ, ਤਾਣ ਕੇ ਗੋਲੀਆਂ ਮਾਰੀਆਂ, ਇੰਨੀ ਹਸਤ ਚੜਾਈ। ਪਰ ਅਸਲੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ, ਕਿਚਰਕ ਬੰਨੈ ਧੀਰ ਜਿਨਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ, ਭਾਈ ਜਿਨ੍ਹਾਂ ਦੀਆਂ ਚਿੱਠੀਆਂ ਪਾਟ ਗਈਆਂ ਉਹਨਾਂ ਨੂੰ ਕਿਹੜਾ ਮੰਤਰ ਬਚਾਏਗਾ? ਕਿਚਰਕ ਬੰਨੈ ਧੀਰ, ਕਿੰਨੀ ਕੁ ਦੇਰ ਤੱਕ ਤੂੰ ਰੁਕ ਸਕੇਗਾ? ਤਾਂ ਹੀ ਗੁਰੂ ਜੀ ਨੇ ਕਿਹਾ ਕਿ ਖਮ ਆਦਮੀ ਖਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਤਾਂ ਹੀ ਗੁਰੂ ਜੀ ਨੇ ਕਿਹਾ ਹਰ ਜਪਦਿਆਂ ਖਿੰਨ ਢਿੱਲ, ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਂ ਆਵੇ ਕੇ ਨਾ ਆਵੇ ਰਾਮ। ਕਿਚਰਕ ਕਿੰਨੀ ਕੁ ਦੇਰ ਤੱਕ? ਅੱਜ ਬਾਬਾ ਸਾਹਿਬ ਜੀ ਨੇ ਥੋੜਾ ਜਿਹਾ ਇੱਥੇ ਰੁਕਿਓ, ਆਪਾਂ ਅਗਲੀ ਤੁਕ ਦੇ ਅਰਥ ਬਾਣੀ ਚ ਹੋਰ ਵੇਖਣੇ। ਪਹਿਲਾ ਬਚਨ ਕਿਹਾ ਕੰਧੀ ਉੱਤੇ ਰੁੱਖੜਾ, ਕੰਧੀ ਕਿਨਾਰਾ, ਉਹਦੇ ਉੱਤੇ ਰੁੱਖੜਾ, ਰੁੱਖ ਸ਼ਬਦ, ਰੁੱਖੜਾ ਦਾ ਅਰਥ ਕਰਾਂਗੇ ਬਹੁਤ ਪਿਆਰਾ ਰੁੱਖ, ਜਿਹਦੇ ਫੁੱਲ ਬੜੇ ਸੋਹਣੇ ਨੇ, ਪੱਤੇ ਬੜੇ ਚਮਕਦੇ ਨੇ, ਉਹ ਕੰਧੀ ਦੇ ਉੱਤੇ ਕਿਨਾਰੇ ਦੇਵੇ, ਦਰਿਆ ਦੇ ਨਦੀ ਦੇ ਕਿਨਾਰੇ। ਕਿਚਰਕ, ਕਿੰਨੀ ਕੁ ਦੇਰ ਤੱਕ? ਬੰਨੇ, ਬੰਨੇ ਧੀਰ, ਧੀਰ ਦਾ ਅਰਥ ਹੈ ਧੀਰਜ, ਜਿਹੜਾ ਰੁੱਖ ਦਰਿਆ ਦੇ ਕਿਨਾਰੇ ਤੇ ਵੀ ਕਿੰਨੀ ਕੁ ਦੇਰ ਤੱਕ ਉਹ ਧੀਰਜ ਬਣ ਕੇ ਕਹੇਗਾ ਕਿ ਨਹੀਂ ਅਜੇ ਨਹੀਂ ਮੈਂ ਜਾਣਾ? ਕਹਿੰਦੇ ਨੇ ਉਹ ਉੱਤੋਂ ਖਲੋਤਾ ਹੈ ਤੇ ਥੱਲਿਓਂ ਨਦੀ ਮਾਰੀ ਜਾਂਦੀ ਪਈ, ਇਹਨੂੰ ਅੱਗੇ ਗੁਰੂ ਜੀ ਨੇ ਇੱਕ ਥਾਂ ਹੋਰ ਬਾਬਾ ਜੀ ਨੇ ਕਹਿਣਾ ਕਿ ਫਰੀਦਾ ਮੌਤੇ ਦਾ ਬੰਨਾ ਇਵੇਂ ਦਿਸੈ ਜਿਉਂ ਦਰਿਆਵੈ ਢਾਹਾ। ਤੇ ਜਦੋਂ ਦਰਿਆਵਾਂ ਨੂੰ ਜਿੰਨਾ ਦੇਖਿਆ ਢਾਹ ਲੱਗਦਾ, ਮੈਂ ਅੱਖਾਂ ਨਾਲ ਦੇਖਿਆ ਕਿ ਲੋਕ ਵਿਚਾਰੇ ਰੁੱਖਾਂ ਦੇ ਟਾਣ ਸੜਦੇ ਨੇ, ਪੱਥਰ ਸੜਦੇ ਨੇ, ਇੱਕ ਛੱਲ ਮਾਰਦਾ ਉਹ ਸਾਰੇ ਨੂੰ ਥੱਲਿਓਂ ਪੱਟ ਕੇ ਲੈ ਜਾਂਦਾ। ਜਿਹੜਾ ਕੰਧੀ ਉੱਤੇ ਰੁਖੜਾ ਇਹ ਉੱਤੋਂ ਥੋੜੀ ਜਿਹੀ ਮਿੱਟੀ ਕਾਇਮ ਏ, ਥੱਲਿਓਂ ਸਾਰਾ ਖੋਖਾ ਹੋਇਆ ਪਿਆ, ਪਾਣੀ ਉਹਦੇ ਨਾਲ ਵੱਜਦਾ, ਉੱਤੇ ਮਿੱਟੀ ਖੂਨ ਕਰਕੇ ਲੱਗਦਾ ਵੀ ਇਹ ਬੜਾ ਕਾਇਮ ਏ। ਕਹਿਣ ਲੱਗੇ ਤੈਨੂੰ ਉੱਤੋਂ ਦਿਸਦਾ ਪਿਆ, ਇਹਦੇ ਥੱਲੇ ਝਾਤੀ ਮਾਰ, ਕਿੰਨੀ ਕੁ ਦੇਰ ਤੱਕ ਧੀਰਜ ਬੰਨੇਗਾ, ਬਸ ਇੱਕ ਛੱਲ ਆਈ ਉੱਤੋਂ ਹਵਾ ਚੱਲੀ, ਇਸੇ ਰੁੱਖ ਨੇ ਨਦੀ ਚ ਡਿੱਗਣਾ, ਉਹਨੇ ਰੋੜ ਕੇ ਲੈ ਜਾਣਾ, ਪਤਾ ਹੀ ਨਹੀਂ ਲੱਗਣਾ ਵੀ ਇੱਥੇ ਕਦੀ ਰੁੱਖ ਹੁੰਦਾ ਸੀ, ਥਾਂ ਹੀ ਨਹੀਂ ਰਹਿਣੀ ਤੇ ਰੁੱਖ ਦਾ ਕਿੱਥੇ ਪਤਾ। ਕਹਿੰਦੇ ਨੇ ਇਹ ਸਰੀਰ ਮੌਤ ਦੇ ਕਿਨਾਰੇ ਤੇ ਵੇ, ਤੇ ਜਨਮ ਵੇਲੇ ਤੂੰ ਕਿਨਾਰੇ ਤੇ ਖਲੋਤਾ, ਜਿੰਨੇ ਦਿਨ ਚੜ੍ਹਦੇ ਨੇ ਰੋਜ਼ ਛੱਲਾਂ ਪੈਂਦੀਆਂ ਨੇ, ਅੰਦਰੋਂ ਪੈਰ ਸਾਰੇ ਖਾਲੀ ਹੋਏ ਪਏ ਨੇ, ਬਸ ਹੁਣ ਅਖੀਰਲੀ ਛੱਲ ਜਿੱਦਣ ਆਏਗੀ, ਥੋੜਾ ਜਿਹਾ ਬਹਾਨਾ ਹਵਾ ਦਾ ਬਣੇਗਾ, ਬਹਾਨਾ ਹੀ ਹੈ ਨਾ, ਥੱਲਿਓਂ ਮੌਤ ਛੱਲ ਮਾਰੇਗੀ, ਉੱਤੋਂ ਕੋਈ ਕਾਰਨ ਬਣਾ ਦੇਗੀ, ਬਿਮਾਰੀ ਦਾ, ਐਕਸੀਡੈਂਟ ਦਾ, ਅਟੈਕ ਦਾ, ਕਿਸੇ ਰਾਹੀਂ ਬਸ ਬਾਹਰ ਦੀ ਹਵਾ ਆਉਣ ਦੀ ਦੇਰ ਏ, ਥੱਲੇ ਦੀ ਛੱਲ ਆਉਣ ਦੀ ਦੇਰ ਏ, ਦੋਨੋਂ ਹੀ ਮਿਲ ਗਏ, ਤੈਨੂੰ ਨਾਲ ਲੈ ਜਾਣਗੇ। ਕਿਚੜਕ ਬੰਨੇ ਤੀਰ, ਕਿੰਨੀ ਦੇਰ ਤੱਕ ਰੱਖੇਗਾ ਇਹਨੂੰ। ਅਗਲਾ ਬਚਨ, ਫਰੀਦਾ ਕੱਚਾ ਭਾਂਡੇ ਭਾਂਡੇ ਰੱਖੀਐ ਕਿਚੜ ਤਾਈ ਨੀਰ, ਕਿੰਨੀ ਕੁ ਦੇਰ ਤੱਕ ਕੱਚੇ ਭਾਂਡੇ ਚ ਆਪਾਂ ਪਾਣੀ ਟਿਕਾਵਾਂਗੇ। ਪਾਣੀ ਨੇ ਨਹੀਂ ਰੁਕ ਸਕਣਾ, ਕਿਉਂਕਿ ਖੋਰਾ ਲਾ ਦਿੰਦਾ ਕੱਚੇ ਭਾਂਡੇ ਨੂੰ। ਇੱਥੇ ਬਾਣੀ ਚੋਂ ਕੁਛ ਬੇਨਤੀਆਂ ਨੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਾ ਸਰੀਰ ਦੀ ਬਹੁਤ ਵਾਰੀ ਗੱਲ ਕੀਤੀ, ਕਿਤੇ ਦਾਤਾਰ ਜੀ ਨੇ ਸਰੀਰ ਨੂੰ ਘੋੜੀ ਕਿਹਾ, ਦੇ ਤੇਜਣ ਜੀ ਰਾਮ ਉਪਾਇਆ ਰਾਮ, ਕਿਤੇ ਕਿਹਾ ਅੰਮ੍ਰਿਤ ਕਾਇਆ ਰਹਿ ਸੁਖਾਲੀ, ਸ਼ਬਦ ਬੜੇ ਸੋਹਣੇ ਵਰਤੇ, ਕਿਤੇ ਕਿਹਾ ਤੂੰ ਕਾਹੇ ਗਰਭੈ ਬਾਵਲੀ, ਜੈਸੇ ਭਾਦੋ ਖੂਬ ਰਾਜ ਤੂੰ ਤਿਸ ਤੇ ਖਰੀ ਉਤਾਵਲੀ। ਕਿਤੇ ਹਜ਼ੂਰ ਨੇ ਬਾਣੀ ਵਿੱਚ ਕਾਇਆ ਨੂੰ ਕਾਮਣ ਕਿਹਾ, ਇਸਤਰੀ ਕਿਹਾ, ਪਰ ਜਿਹੜਾ ਅੱਜ ਬਚਨ ਆਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਰੀਰ ਨੂੰ ਕੱਚੀ ਮਿੱਟੀ ਦਾ ਜਾਂ ਕੱਚਾ ਭਾਂਡਾ ਹਜ਼ੂਰ ਨੇ ਬਹੁਤ ਥਾਵਾਂ ਤੇ ਕਿਹਾ, ਮਿੱਟੀ ਦਾ ਪੁਤਲਾ ਕਿਹਾ। ਅਸੀਂ ਦਾਤਾ ਜੀ ਦੇ ਬਚਨ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ, ਕਿ ਮਾਟੀ ਕੋ ਪੂਤਰਾ ਕੈਸੇ ਨੱਚਤ ਖੈ, ਕਹਿੰਦੇ ਨੇ ਮਿੱਟੀ ਦਾ ਪੁਤਲਾ ਨੱਚਦਾ, ਦੇਖੈ ਦੇਖੈ ਸੁਣੈ ਬੋਲੇ, ਵੇਂਦਾ ਵੀ ਹੈ, ਸੁਣਦਾ ਵੀ ਹੈ ਤੇ ਬੋਲਦਾ ਵੀ ਹੈ, ਤਿੰਨੇ ਕੰਮ ਕਰਦਾ, ਦੌਰਿਓ ਫਿਰਤ ਖੈ, ਆ ਭੱਜਿਆ ਫਿਰਦਾ ਪਰ ਖੈ ਮਿੱਟੀ ਦਾ ਪੁਤਲਾ। ਇਸ ਤੋਂ ਅਗਲਾ ਬਚਨ, ਕਬੀਰ ਸਾਹਿਬ ਨੇ ਤਿੰਨ ਚਾਰ ਇਕੱਠੇ ਬਚਨ ਕਹਿ, ਕਹਿਣ ਲੱਗੇ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ। ਹਿੰਦੂ ਵੀਰ ਜੇ ਫੂਕ ਦੇਗਾ ਤੇ ਇਹਨੇ ਸੜ ਜਾਣਾ, ਤੇ ਮੁਸਲਮਾਨ ਜੇ ਤੂੰ ਦਬਣਾ ਦੇਗਾ ਤੇ ਇਹਨੂੰ ਕੀੜੇ ਖਾ ਜਾਣਗੇ। ਬਸ ਆਹ ਦੋ ਹੀ ਕਹਾਣੀਆਂ ਨੇ ਇਹਦੀਆਂ, ਵੈਸੇ ਇੱਕ ਥਾਂ ਤੇ ਤਿੰਨ ਵੀ ਕਹੀਆਂ ਨੇ। ਤਿੰਨ ਸੰਗਿਆ ਕਰ ਦੇਹੀ ਕਿੰਨੀ ਜਲ ਕੂਕਰ ਭਸਮੇ ਹੀ, ਪਾਣੀ ਭਸਮ ਅੱਗ ਤੇ ਕੂਕਰ ਜਿਹੜੇ ਬਾਹਰਾ ਕਿਸੇ ਸਾਂਭਿਆ ਨਾ ਉਹਨਾਂ ਨੂੰ ਜੀਵ ਖਾ ਗਏ, ਪਰ ਜਿਹੜਾ ਆਪਣਾ ਪ੍ਰਕਰਨ ਸੀ ਉਹਦੇ ਰਹਿਣਾ। ਕਹਿਣ ਲੱਗੇ ਜਬ ਜਰੀਐ ਤਬ ਹੋਏ ਭਸਮ ਦਲ ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਖੈ ਕਿਚਰਕ, ਕਿੰਨੀ ਕੁ ਦੇਰ ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ, ਕਾਚੀ ਗਾਗਰ ਨੀਰ ਪਰਤ ਹੈ ਇਹ ਆ ਤਨ ਕੀ ਇਹ ਵਡਾਈ। ਕਹਿੰਦੇ ਨੇ ਆ ਹੈ ਸਰੀਰ ਦੀ ਕਹਾਣੀ, ਇਹ ਕੱਚੀ ਗਗਰੀਆ ਹੈ, ਕਾਚੀ ਗਗਰੀਆ ਹੈ, ਕਿੰਨੀ ਕੁ ਦੇਰ ਰਹੇਗੀ। ਬਾਬਾ ਕਬੀਰ ਸਾਹਿਬ ਨੇ ਦੂਸਰਾ ਬਚਨ ਕਿਹਾ, ਕਹਿਣ ਲੱਗੇ ਕਬੀਰ ਮਾਟੀ ਕੇ ਤਾਂ ਹਮ ਪੂਤਰੇ ਮਾਨਸ ਰਾਖਿਓ ਨਾਉ, ਚਾਰ ਦਿਵਸ ਕੇ ਪਹੁਨੇ ਬੜ ਬੜ ਰੂੰਦੈ ਠਾਉ, ਮਿੱਟੀ ਦੇ ਪੁਤਲੇ ਆ ਟੁੱਟ ਜਾਣਾ। ਇੱਕ ਉਹਨਾਂ ਦਾ ਬਚਨ ਹੋਰ, ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਮਿੱਟੀ ਦੀ ਮਿੱਟੀ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਬਚਨ ਕਿਹਾ, ਕਹਿਣ ਲੱਗੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉਂ ਪਾਣੀ। ਸਿਰ ਮੈਂ ਸੰਖੇਪ ਜੈ ਬਚਨ, ਕੱਚਾ ਭਾਂਡਾ, ਮਿੱਟੀ ਦੀ ਪੁੜੀ। ਖੇਹ ਦੀ ਖੇਹ ਕਿਉਂ ਕਿਹਾ? ਵੈਸੇ ਤਾਂ ਖੇਹ ਦੀ ਖੇਹ ਦੇ ਅਰਥ ਹੀ ਬੜੇ ਕਮਾਲ ਦੇ ਨੇ। ਆਹ ਖੇਹ ਚੋਂ ਬਣਿਆ, ਅਸੀਂ ਜ਼ਰੂਰ ਕਹਿੰਦੇ ਹਾਂ ਮਾਪਿਆਂ ਕਰਕੇ, ਨਹੀਂ, ਖੇਹ ਚੋਂ ਜੰਮਿਆ। ਸਰੀਰਕ ਤੌਰ ਤੇ ਜੇ ਦੇਖਿਆ ਜਾਏ ਮਿੱਟੀ ਵਿੱਚੋਂ ਅੰਨ ਪੈਦਾ ਹੁੰਦਾ, ਖੇਹ ਵਿੱਚੋਂ। ਮਿੱਟੀ ਖਾਕ ਤੋਂ ਖੁਰਾਕ, ਖੁਰਾਕ ਦੇ ਨਾਲ ਮਾਤਾ ਦਾ ਰਕਤ ਤੇ ਪਿਤਾ ਦਾ ਬਿੰਦ, ਉਹ ਅੰਨ ਦੀ ਪਦਾਇਸ਼ ਹੈ, ਅੰਨ ਤੋਂ ਬਿਨਾਂ ਨਹੀਂ। ਖਾਕ ਤੋਂ ਖੁਰਾਕ, ਖੁਰਾਕ ਤੋਂ ਰਕਤ ਬਿੰਦ, ਰਕਤ ਬਿੰਦ ਕਰ ਨਿਮਿਆ, ਉਹਦੇ ਸੁਮੇਲ ਨੇ ਇਹਦਾ ਵਜੂਦ ਬਣਾਇਆ। ਉਸ ਰਕਤ ਬਿੰਦ ਤੋਂ ਮਾਸ ਦਾ ਲੋਥੜਾ, ਲੋਥੜੇ ਤੋਂ ਬੱਚਾ, ਬੱਚੇ ਤੋਂ ਜਵਾਨ, ਜਵਾਨ ਤੋਂ ਬੁੱਢਾ, ਤੇ ਜਿਸ ਦਿਨ ਖਤਮ ਹੋਇਆ ਫਿਰ ਮਿੱਟੀ ਵਿੱਚ ਮਿੱਟੀ। ਬਸ ਇਹਦੀ ਨਾ ਯਾਤਰਾ ਖੇਹ ਤੋਂ ਖੇਹ ਤੱਕ ਦੀ ਏ, ਪਰ ਵਿੱਚ ਖੇਹ ਦੇ ਰੱਬ ਨੇ ਇੱਕ ਨੂਰ ਰੱਖ ਦਿੱਤਾ ਹੈ। ਬਸ ਖੇਹ ਹੋਣ ਤੋਂ ਪਹਿਲਾਂ ਜੇ ਉਸ ਨੂਰ ਨੂੰ ਸਮਝ ਜਾਏ ਤੇ ਨੂਰੀ ਬਣ ਜਾਏਗਾ। ਤਾਂ ਹੀ ਗੁਰੂ ਜੀ ਨੇ ਕਿਹਾ ਬਾਣੀ ਵਿੱਚ ਕਿ ਖੇਹ ਹੈ ਅੰਤ ਖੇਹ ਕੀ ਖੇਹ ਹੋਣਾ ਹੈ, ਪਰ ਇਹਨੂੰ ਕੱਚਾ ਭਾਂਡਾ ਕਿਉਂ ਕਿਹਾ? ਤੇ ਜਿਸ ਦਿਨ ਦੇ ਜੰਮੇ ਆ ਭਾਈ, ਤੇੜ ਤਾਂ ਉਦਣ ਦੀ ਆਈ ਏ। ਇੱਕ ਵਾਰ ਅਰਜ਼ ਕੀਤੀ ਸੀ ਕਿ ਭਾਂਡਾ ਟੁੱਟ ਜਾਏ ਮਿੱਟੀ ਦਾ, ਕਿਉਂਕਿ ਤੁਸੀਂ ਤੇ ਉਦਾਹਰਨਾਂ ਸਮਝ ਲੈਣੀਆਂ ਨੇ, ਅਗਾਂਹ ਸੱਚੀ ਮੁੱਚੀ ਜਿਹੜੀਆਂ ਬਾਣੀ ਚ ਉਦਾਹਰਨਾਂ ਸੌਖੀਆਂ ਸਮਝਾਉਣੇ ਪਏ ਆ, ਇਹਦੇ ਵਾਸਤੇ ਵੀ ਬਹੁਤ ਕੁਝ ਕਰਨਾ ਪੈਣਾ। ਤੇ ਮੇਰਾ ਖਿਆਲ ਹੈ ਆਪਾਂ ਨੂੰ ਗੁਰੂ ਘਰਾਂ ਚ ਇਹ ਗੱਲ ਕਰਨ ਨੂੰ ਕੋਈ ਹਰਜ ਨਹੀਂ, ਕੋਈ ਬਜਰ ਕਰੈਤ ਨਹੀਂ। ਜਿਹੜੀਆਂ ਬਾਣੀ ਨਾਲ ਸੰਬੰਧਿਤ ਕੁਝ ਚੀਜ਼ਾਂ ਨੇ, ਮੇਰਾ ਖਿਆਲ ਹੈ ਸਾਨੂੰ ਭਾਵੇਂ ਬਾਹਰ ਕੋਈ ਐਗਜੀਬਿਸ਼ਨ ਹੋਵੇ, ਚਾਹੀਦਾ ਸਮਝਾਉਣ ਲਈ ਆਹ ਗੁਰੂ ਗ੍ਰੰਥ ਸਾਹਿਬ ਨੇ ਕੁੰਭ ਕਿਹਾ। ਇਹੋ ਜਿਹੀ ਦੱਬ ਹੁੰਦੀ ਭਾਵੇਂ ਸੁੱਕੀ ਹੋਵੇ, ਕਣਕ ਦਾ ਸਿੱਟਾ ਭਾਵੇਂ ਸੁੱਕਾ ਹੀ ਹੋਵੇ, ਰੱਖੋ ਸਹੀ ਕਣ ਬਿਨਾਂ ਜੈਸੇ ਥੋਖ ਥੋਤਰ ਤੁਖਾਂ। ਨਿਆਣੇ ਨੂੰ ਸਮਝ ਬੜੀ ਛੇਤੀ ਪਏਗੀ, ਬੜੀ ਜਲਦੀ ਸਮਝੇਗਾ ਵੀ ਆ ਗੁਰੂ ਜੀ ਨੇ ਕੀ ਕਿਹਾ। ਕੱਚਾ ਭਾਂਡਾ, ਭਾਂਡੇ ਸੋਨੇ ਦੇ ਵੀ ਬਣਦੇ ਨੇ, ਭਾਂਡੇ ਪਿੱਤਲ ਦੇ ਵੀ ਬਣਦੇ ਨੇ, ਭਾਂਡੇ ਭਾਈ ਗੁਰਸਿੱਖੋਂ ਅਸੀਂ ਲੋਹੇ ਦੇ ਵੀ ਬਣਾਉਂਦੇ ਹਾਂ, ਪਰ ਇਹ ਕੱਚਾ ਭਾਂਡਾ, ਕੱਚੀ ਗਾਗਰ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿੰਨੀ ਕੁ ਦੇਰ ਤੱਕ ਰੋਕੇਗਾ? ਆਮ ਘੜੇ ਜਿਹੜੇ ਨੇ ਉਹ ਕੁਝ ਸਾਲਾਂ ਤੋਂ ਬਾਅਦ ਤੇੜੇ ਜਾਂਦੇ ਨੇ, ਕਈ ਕਈ ਸਾਲ ਕੱਢ ਜਾਂਦੇ ਨੇ, ਪਰ ਜਿਸ ਦਿਨ ਤੇਰਾ ਮਾਂ ਦੀ ਕੁੱਖ ਚੋਂ ਜਨਮ ਹੋ ਗਿਆ ਤੇਰੀ ਤੇੜ ਉਸੇ ਦਿਨ ਸ਼ੁਰੂ ਹੋ ਗਈ। ਉਹ ਤੇੜ ਕੀ ਸੀ? ਇਸ ਭਾਂਡੇ ਵਿੱਚੋਂ ਸਵਾਸ ਨਿਕਲਣ ਲੱਗੇ, ਪਾਣੀ ਸਵਾਸਾਂ ਦਾ ਸੀ, ਇੱਕ ਇੱਕ ਕਰਕੇ ਸਵਾਸ ਨਿਕਲਣ ਲੱਗਾ। ਤੇ ਜਿਸ ਦਿਨ ਸਾਰਾ ਪਾਣੀ ਬਾਹਰ ਚਲਾ ਗਿਆ, ਫਿਰ ਆਪਾਂ ਚੌਂਕੇ ਚ ਬੀਬੀਆਂ ਕੀ ਕਰਦੀਆਂ ਸਨ? ਮੈਨੂੰ ਪਤਾ ਉਹ ਭਾਂਡੇ ਦਾ ਜਿਹੜਾ ਉੱਪਰ ਵਾਲਾ ਜੇ ਸਿਰਾ ਬਚਿਆ ਹੋਣਾ ਨਾ, ਕਹਿਣਾ ਥੱਲੇ ਵਾਲੀਆਂ ਬੱਬਰੀਆਂ ਚਲੋ ਟੁੱਟੀਆਂ ਰਹਿਣ ਦਿਓ, ਬਾਹਰ ਸੱਟੋ। ਜਿਹੜਾ ਗੁਲਾਈ ਚ ਮੂੰਹ ਹੁੰਦਾ ਸੀ ਨਾ, ਮੈਨੂੰ ਪਤਾ ਸਾਡੀਆਂ ਮਾਈਆਂ ਇੱਕ ਚਾਵੀ ਚੁੱਲ ਬਣਾਉਂਦੀਆਂ ਸਨ। ਚਾਵੀ ਚੁੱਲ ਦਾ ਮਤਲਬ ਜਿੱਥੇ ਮਰਜ਼ੀ ਚੁੱਕ ਕੇ ਲੈ ਜਾਓ। ਉਹਨਾਂ ਨੇ ਥੱਲੇ ਗੁਲਾਈ ਵਾਲਾ ਪਾਸਾ ਰੱਖ ਕੇ ਨਾ ਉਹਦੇ ਉੱਤੇ ਮਿੱਟੀ ਦਾ ਲੇਪਣ ਕਰ ਦੇਣਾ, ਉਹ ਥੱਲਿਓਂ ਚੁੱਕ ਲੈਣਾ ਕਰਨਾ। ਉਹ ਚਾਵੀ ਚੁੱਲ ਕਹਿੰਦੀਆਂ ਸਨ ਵੀ ਜਿੱਥੇ ਮਰਜ਼ੀ ਚੁੱਕ ਕੇ ਲੈ ਜਾਓ। ਉਹ ਮੈਂ ਪਿੰਡ ਗਿਆ ਇੱਕ ਦਿਨ, ਮਾਤਾ ਨੇ ਉਹ ਵਿੱਚ ਅੱਗ ਪਾਈ, ਚਾਵੀ ਚੁੱਲ ਮੈਂ ਦੇਖੀ ਤੇ ਮੈਨੂੰ ਮਨ ਚ ਆਇਆ ਮਨਾ ਆ ਥੱਲੇ ਵਾਲਾ ਦੇਖ ਸਿਰਾ ਪਿਆ ਹੀ, ਇਹ ਜਦੋਂ ਕਾਇਮ ਸੀ ਤੇ ਸਿਰ ਤੇ ਚੁੱਕਿਆ ਜਾਂਦਾ ਸੀ, ਇਹਨੂੰ ਚੌਂਕੇ ਚ ਮਾਂ ਰੱਖਦੀ ਸੀ, ਅੱਜ ਦੇਖ ਜਦੋਂ ਵਜੂਦ ਟੁੱਟ ਗਿਆ, ਬੱਬਰੀਆਂ ਦਾ ਪਤਾ ਨਹੀਂ ਕਿੱਥੇ ਚਲੀਆਂ ਗਈਆਂ, ਆ ਸਿਰੇ ਨੂੰ ਰੱਖ ਲਿਆ ਜਿਹੜਾ ਰੋਜ਼ ਵਿਚਾਰਾ ਤਪਣ ਵਾਲੀ ਚੁੱਲ ਦੇ ਥੱਲੇ ਪਿਆ। ਹੁਣ ਆਹ ਜਿਹੜਾ ਸਾਡਾ ਤਨ ਹੈ, ਇਸ ਵਿੱਚ ਤੇੜ ਆਈ, ਇੱਕ ਇੱਕ ਸਵਾਸ ਕਰਕੇ ਨਿਕਲਦਾ। ਜਿਸ ਦਿਨ ਪਾਣੀ ਮੁੱਕ ਜਾਏ, ਘੜਾ ਟੁੱਟ ਜਾਏ, ਉਹਨੂੰ ਚੌਂਕੇ ਚ ਕੋਈ ਨਹੀਂ ਰੱਖਦਾ, ਬਸ ਪਿਆਰਿਆ ਜਿਸ ਦਿਨ ਇਹਦੇ ਸਵਾਸ ਮਿਲ ਗਏ, ਇਹਨੂੰ ਘਰ ਕਿਸੇ ਨਹੀਂ ਰੱਖਣਾ। ਗਿਆ ਬਾਹਰ ਸੱਟੋ, ਕੀ ਕਰਨਾ ਬੱਬਰੀਆਂ ਦਾ? ਕਿਉਂਕਿ ਜਿਸ ਥਾਂ ਤੇ ਇਹ ਭਾਂਡਾ ਪਿਆ, ਉਹ ਥਾਂ ਦੂਜੇ ਭਾਂਡੇ ਨੂੰ ਦੇ ਦਿਓ। ਫਰਕ ਇੰਨੇ ਬੰਦਿਆ, ਜਿਸ ਬੈਡਰੂਮ ਚ ਤੂੰ ਸੌਣਾ, ਕੱਲ ਨੂੰ ਪੁੱਤਰ ਨੂੰ ਆ ਸੌਣ ਲੱਗ ਪੈਣਗੇ, ਤੈਨੂੰ ਬਾਹਰ ਹੀ ਕੱਢਣਾ ਹੈ। ਕਿਉਂਕਿ ਭਾਂਡੇ ਸਦਾ ਚੌਂਕੇ ਚ ਨਹੀਂ ਰੱਖੇ ਜਾਣੇ ਟੁੱਟੇ। ਗੁਰੂ ਜੀ ਨੇ ਕਿਹਾ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜੋ ਪਾਨੀ, ਹਰ ਗੁਣ ਕਾਹੇ ਨਾ ਗਾਵੀ, ਮੂਰਖ ਅਗਿਆਨਾ ਕਿਉਂ ਨੀ ਪਰਮਾਤਮਾ ਨੂੰ ਜਪਦਾ? ਝੂਠੇ ਲਾਲਚ ਲਾ ਕੇ ਮੈਂ ਮਰਨ ਪਛਾਣਾ, ਤੈਨੂੰ ਪਤਾ ਨਹੀਂ ਕਿ ਕੱਚਾ ਭਾਂਡਾ ਰੱਖੀਆਂ ਕਿੱਚਰ ਤਾਈ ਨੀਰ। ਫਿਰ ਸਿਰਫ ਅਖੀਰ ਵਾਲੀ ਬੇਨਤੀ, ਸੋਨੇ ਦੇ ਬਰਤਨ ਕਦੀ ਕਿਸੇ ਘਰੋਂ ਬਾਹਰ ਨਹੀਂ ਸੱਟੇ, ਪਿੱਤਲ ਦੇ ਬਰਤਨ ਨਹੀਂ ਸੱਟੇ, ਲੋਹਿਆਂ ਵੀ ਘਰੋਂ ਮਾਈਆਂ ਨਹੀਂ ਸੱਟਦੀਆਂ, ਪਰ ਕੱਚੇ ਭਾਂਡੇ ਦਾ ਕੀ ਕਸੂਰ? ਜਿਹੜਾ ਦੁੱਧ ਟੁੱਟਦਾ ਚੁੱਕ ਕੇ ਬਾਹਰ ਸੱਟਦੇ, ਉਹਦਾ ਮਤਲਬ ਪਿੱਤਲ ਸੋਨਾ ਚਾਂਦੀ ਤਾਂਬਾ ਉਹ ਟੁੱਟਣ ਤੋਂ ਬਾਅਦ ਵੀ ਗੁੰਜਾਇਸ਼ ਹੈ ਕਿ ਇਹਨੂੰ ਢਾਲ ਕੇ ਨਵਾਂ ਬਣਾ ਲਾਂਗੇ, ਪਰ ਮਿੱਟੀ ਦਾ ਟੁੱਟਣ ਤੋਂ ਬਾਅਦ ਕੋਈ ਚਾਰਾ ਨਹੀਂ ਘਰੋਂ ਬਾਹਰ ਸੱਟਣ ਦਾ। ਤਾਂ ਕੱਚਾ ਭਾਂਡਾ ਕਿਹਾ ਕਿ ਟੁੱਟਣ ਤੋਂ ਬਾਅਦ ਦਾ ਕੋਈ ਚਾਰਾ ਨਹੀਂ ਕਿ ਉਹਨੂੰ ਕਾਇਮ ਰੱਖ ਸਕੇ। ਭਾਈ ਆਓ ਕਿਚਰਕ ਨੂੰ ਚੇਤੇ ਰੱਖੀਏ, ਕਿੰਨੀ ਕੁ ਦੇਰ ਲੱਗਣੀ ਹੈ? ਬਾਬਾ ਜੀ ਨੇ ਕਿਹਾ, ਕੰਧੀ ਉੱਤੇ ਰੁੱਖੜਾ ਕਿਚਰਕ ਬੰਨੈ ਧੀਰ, ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਹੀ ਨੀਰ। ਕਿੰਨੀ ਕੁ ਚਿਰ, ਕਿੰਨਾ ਕੁ ਸਮਾਂ? ਕੋਈ ਸਮਾਂ ਨਹੀਂ। ਹਜ਼ਰਤ ਮੁਹੰਮਦ ਸਾਹਿਬ ਦੇ ਬਚਨ ਮੈਂ ਪੜ੍ਹ ਰਿਹਾ ਸਾਂ, ਇੱਕ ਵਾਰੀ ਅੱਤ ਦੇ ਨਜ਼ਦੀਕੀਆਂ ਨੂੰ ਪੁੱਛਿਆ ਕਿ ਤੁਸੀਂ ਮੌਤ ਨੂੰ ਕਿੰਨਾ ਨੇੜੇ ਸਮਝਦੇ ਹੋ? ਉਹਨਾਂ ਕਿਹਾ, ਜਿੰਨਾ ਕੁ ਸਮਾਂ ਨਮਾਜ਼ ਪੜ੍ਹਦੇ ਹਾਂ। ਦੂਜੇ ਨੂੰ ਪੁੱਛਿਆ, ਕਹਿਣ ਲੱਗੇ, ਜਿੰਨਾ ਕੁ ਸਮਾਂ ਘਰ ਪੈਰ ਚਾਰ ਕਮਾਉਂਦੇ ਹਾਂ। ਜਦੋਂ ਆਪਣੀ ਗੱਲ ਕੀਤੀ, ਕਹਿਣ ਲੱਗੇ, ਸਾਨੂੰ ਤਾਂ ਪਤਾ ਵੀ ਨਹੀਂ ਕਿ ਸਜਦੇ ਵਿੱਚ ਗਏ ਹਾਂ ਅਤੇ ਉੱਠਣਾ ਵੀ ਹੈ ਕਿ ਨਹੀਂ, ਇੰਨਾ ਨੇੜੇ ਸਮਝ ਲਿਆ, ਸਲਾਮ ਵੀ ਹੋਣੀ ਹੈ ਕਿ ਨਹੀਂ। ਭਾਈ, ਇਸ ਸੱਚਾਈ ਨੂੰ ਆਪਾਂ ਮੰਨੀਏ, ਜਾਗੀਏ। ਸੁੱਤਿਆਂ ਨਾ ਸੁਣਿਓ, ਮੇਰੀ ਬੇਨਤੀ ਹੈ, ਜਾਗੀਏ ਅਤੇ ਬੰਦਗੀ ਵਾਲੇ ਪਾਸੇ ਤੁਰੀਏ। ਭਾਵੇਂ ਸ਼ਲੋਕ ਮੈਂ ਅੱਜ ਦੋ ਪੜ੍ਹੇ ਸਨ, ਪਰ ਬਾਬਾ ਜੀ ਦਾ ਖਜ਼ਾਨਾ ਹੀ ਇੰਨਾ ਮੁਲਕ ਹੈ, ਆਪਾਂ ਮਿਟ ਸਕਦੇ ਹਾਂ ਪਰ ਇਹ ਨਹੀਂ ਮੁੱਕਣਾ। ਕੱਲ੍ਹ ਨੂੰ ਅਸੀਂ ਦੇਖਾਂਗੇ, ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ। ਕਹਿੰਦੇ ਨੇ ਮਹਿਲ ਸੱਖਣੇ ਰਹਿ ਗਏ, ਮਹਿਲਾਂ ਨੂੰ ਸਿਰਫ ਲੋਕ ਦੇਖਦੇ ਨੇ। ਵਾਸਾ ਆਇਆ ਤਲ, ਮਹਿਲਾਂ 'ਚ ਰਹਿਣ ਵਾਲੇ ਜ਼ਮੀਨ 'ਤੇ ਸੌਂ ਗਏ। ਇਹਦੇ ਵਿਚਾਰ ਅਸੀਂ ਵੈਸੇ ਕੱਲ੍ਹ ਕਰਾਂਗੇ। ਗੋਰਾਂ ਸੇ ਨਿਮਾਣੀਆਂ, ਜਿਨ੍ਹਾਂ ਕਬਰਾਂ ਨੂੰ ਕੋਈ ਥਾਂ ਨਹੀਂ ਦਿੰਦਾ, ਬਹਿਸਨ ਰੂਹਾਂ ਮੱਲ, ਇਸਲਾਮੀ ਮਤ ਕਹਿੰਦਾ ਰੂਹ ਉਹਦੇ ਵਿੱਚ ਬਹਿ ਗਈ। ਆਖੀ ਆਖੀ ਦਰਥੇ ਬੋਲੀ, ਪੁਕਾਰੀ ਸ਼ੇਖਾ ਬੰਦਗੀ, ਸ਼ੇਖਾ ਦਰਥੇ ਫਰੀਦ ਜੀ ਕਹਿ ਰਹੇ ਨੇ, ਉਹ ਸ਼ੇਖ ਫਰੀਦ ਆਖ, ਰੂਹ ਕਬਰ ਚ ਜਾਣ ਵਾਲੀ ਏ। ਆਖੀ ਸ਼ੇਖਾ ਬੰਦਗੀ, ਚੱਲਣ ਅੱਜ ਕੇ, ਕੱਲ ਇਹਦੇ ਨਾਲ ਵਿਚਾਰ ਮਿਲੇਗਾ। ਜਿਹੜਾ ਅਸੀਂ ਅੱਜ ਕੀਤਾ ਇਹਨੂੰ ਜ਼ਰੂਰ ਕੱਲ ਯਾਦ ਰੱਖਿਓ। ਇੰਨੀਆਂ ਬੇਨਤੀਆਂ ਗੁਰਮੁਖੋ ਪ੍ਰਵਾਨ ਕਰਿਓ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ, ਇਹ ਅਮੋਲਕ ਬਚਨ ਸਾਡੇ ਧੁਰ ਅੰਦਰ ਵਸਾ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।